ज्ञानेन गुरु दियाय ज्ञान अलेर बिनास हर कृपाते संत पेटिया नानक मन पर गास याही कुल ते प्रगट हो ताही कुल को उन द्वादश गुरिंड को मेरी है प्रणाम।
दैन हार सद जीवन हारा मन मूर्ख क्यों ताहे बिसारा मनुख की टेक बिरथी सब जान देवन को एक भगवान।
परम सत्कार योग हाजरीन सत्संग जी, इस पावन पवित्र सचखंड दरबार दी हाजरी भरदे हुए दास दी हाजरी प्रवान करन दे वास्ते सब माई भाई प्रेम सत्कार ना गज के आखो धन श्री सतगुरु राम सिंह।
धन श्री सतगुरु राम सिंह जी पाछ
आप वडभागे हो जो के दूर नेड़े तो अपने सारे दुनियावी कारोबार दे कम्मा दा त्याग करदे हुए इस समय नूं इन्हां सवासां नूं इस संसारक जीवन यात्रा नूं इन्हां कलयुग दियां घोर भयानक घड़ियां नूं सफल करन दे वास्ते सतसंगत रूच बैठ के सतसंगत दे दर्शन नाम सिमरन दी प्राप्ति सतगुरु जी दे हुक्म दे अनुसार इना मनुखी मना नू ज्ञान दी प्राप्ति करके सफल होने दे वास्ते गुरबाणी गुरु उपदेश गुर इतिहास ते विचार करन दा सुभाग समा प्राप्त होया है। ऐ जिहड़ा कि आप श्रद्धा प्यार दे नाल आके सत्संग करदे हो सतगुरु जी दा जस सरवण करदे हो जदों आप इतिहास नूं पढ़ोगे महात्मा कहिंदे ने शेष विचार कियो मन में धरती का भार नहीं किछ भारी जदों आप गुरबाणी नूं पढ़ोगे हजूर पातशाह कहिंदे ने सास फणी जप्यो सेख नागै हर जपते हो अंत न पावै गो कानड़ा राग जी साध सिंह जी जदों उस अकाल पुरख ने सृष्टि की साजना की धरती की साजना की एदा भार शेष नाग दे सिर ते रख दिता साध सिंह जी। शेष नाग कहिंदे भगवान ऐ जिहड़ी मैनूं सेवा बख्शिश की है धरती का भार पाया है यह कदों उतरेगा यह सेवा कदों संपूर्ण होगी समाप्त होगी। भगवान कहिंदे ने शेष नाग जदों तू मेरे नां दा अंत पालेगा सत्संग च उदों भार उतार दिता जाएगा। कहिंदे ने शेष नाग दी हजार फन है नित नवा उस अकाल पुरख दा नाम उचारण करदा पर अजे तक अंत नहीं पा सकिया सत्संग च। गुर की महिमा क्या कहूं गुर विवेक सत सर ਉਹ ਆਦਿ ਜੁਗਾਦੀ ਜੁਗਾ ਜੁਗ ਪੂਰਾ ਪਰਮੇਸ਼ਰ, ਉਹਦੀ ਮਹਿਮਾ ਨੂੰ ਕੌਣ ਜਾਣ ਸਕਦਾ ਸਾਧਸੰਗ ਚ। ਚੱਲਦੇ ਚੱਲਦੇ ਭਗਵਾਨ ਦੇ ਮਨ ਚ ਦਿਆਲਤਾ ਆਈ, ਕਹਿੰਦੇ ਨੀ ਸ਼ੇਸ਼ਨਾਗ ਤੇਰੇ ਤੇ ਬਹੁਤ ਭਾਰ ਹੈ, ਤੈਨੂੰ ਬਹੁਤ ਭਾਰ ਲੱਗਦਾ ਹੋਵੇਗਾ। ਸ਼ੇਸ਼ ਆਪਣੇ ਮਨ ਚ ਵਿਚਾਰ ਕਰਕੇ ਕਹਿੰਦਾ, ਐ ਭਗਵਾਨ ਐਡਾ ਤੁਸੀਂ ਆਖਦੇ ਹੋ ਨਾ ਭਈ ਧਰਤੀ ਦਾ ਬੜਾ ਭਾਰ ਹੈ, ਮੈਨੂੰ ਕੋਈ ਧਰਤੀ ਦਾ ਭਾਰ ਨੀ ਲੱਗਦਾ ਸਾਧਸੰਗ ਚ। ਅਖੇ ਬੜੇ ਕਮਾਲ ਦੀ ਗੱਲ ਹੈ, 18 ਭਾਰ ਬਨਾਸਪਤੀ ਸਾਤ ਸਮੁੰਦਲੀਏ ਨਿਰਥਾਰੀ। ਐ ਸ਼ੇਸ਼ਨਾਗ ਤੇਰੇ ਤੇ ਧਰਤੀ ਦਾ ਭਾਰ ਹੈ, ਧਰਤੀ ਦੇ ਉੱਤੇ ਬਨਾਸਪਤੀ ਹੈ, ਜੰਗਲ ਨੇ ਸਾਧਸੰਗ ਚ, ਭਾਵ ਉਹਨਾਂ ਦਾ ਬਹੁਤ ਭਾਰ ਹੈ, ਉਹਨਾਂ ਦਾ ਭਾਰ ਲੱਗਦਾ ਹੋਏਗਾ, ਨਹੀਂ ਭਗਵਾਨ ਨੂੰ ਉਹਨਾਂ ਦਾ ਕੋਈ ਭਾਰ ਨਹੀਂ ਲੱਗਦਾ। ਅਖੇ ਫੇਰ ਨਦੀਆਂ ਨਾਲੇ ਦਰਿਆ ਵਹਿੰਦੇ ਨੇ ਉਹ ਤੇਰੇ ਤੇ, ਇਸ ਧਰਤੀ ਤੇ ਨਦੀਆਂ ਨਾਲੇ ਦਰਿਆ ਚਾਦ ਨੂੰ ਦਾ ਭਾਰ ਲੱਗਦਾ ਹੋਵੇਗਾ, ਅਹੇ ਨਹੀਂ ਭਗਵਾਨ ਦਾ ਕੋਈ ਭਾਰ ਨਹੀਂ ਲੱਗਦਾ ਗੁਰੂ ਦੇ ਪਿਆਰੇ। ਇਹ ਬੜੇ ਕਮਾਲ ਦੀ ਗੱਲ ਹੈ। ਸ਼ੇਸ਼ਨਾਗ ਮੇਰ ਸੁਮੇਰ ਪਹਿ ਹਰੂਵੇ ਗਿਰ ਘਰ ਘਰ ਸੋਤ ਨ ਜਾਤ ਗਿਨਾਰੀ। ਐ ਸ਼ੇਸ਼ਨਾਗ ਇਸ ਧਰਤੀ ਦੇ ਉੱਤੇ ਬੜੇ ਬੜੇ ਪਹਾੜ ਨੇ ਹਿਮਾਲਿਆ ਵਰਗੇ ਸਾਧਸੰਗ ਚ, ਉਹਨਾਂ ਪੱਥਰਾਂ ਦਾ ਉਹਨਾਂ ਪਹਾੜਾਂ ਦਾ ਭਾਰ ਲੱਗਦਾ ਹੋਵੇਗਾ, ਅਖੇ ਨਹੀਂ ਭਗਵਾਨ ਉਹਦਾ ਕੋਈ ਭਾਰ ਨਹੀਂ ਲੱਗਦਾ ਸਾਧਸੰਗ ਚ। ਫੇਰ ਸ਼ੇਸ਼ਨਾਗ ਧਰਤੀ ਤੇ ਦੁਪਾਏ ਨੇ ਚੁਪਾਏ ਨੇ ਘਰ ਨੇ ਬਿਲਡਿੰਗਾਂ ਨੇ ਜਿਹਨਾਂ ਦਾ ਕੋਈ ਅੰਤ ਨੀ, ਕੋਈ ਗਿਣਤੀ ਨੀ ਕਰ ਸਕਦਾ, ਉਹਨਾਂ ਦਾ ਭਾਰ ਲੱਗਦਾ ਹੋਵੇਗਾ, ਅਖੇ ਨਹੀਂ ਭਗਵਾਨ ਦਾ ਭਾਰ ਵੀ ਨੀ ਲੱਗਦਾ ਸਾਧਸੰਗ ਚ। ਕਹਿੰਦੇ ਐ ਸ਼ੇਸ਼ਨਾਗ ਧਰਤੀ ਦਾ ਭਾਰ ਨਹੀਂ ਲੱਗਦਾ, ਸਮੁੰਦਰਾਂ ਦਾ ਨਦੀਆਂ ਨਾਲਿਆਂ ਦਰਿਆਵਾਂ ਦਾ ਭਾਰ ਨਹੀਂ ਲੱਗਦਾ, ਬਨਾਸਪਤੀ ਦਾ ਭਾਰ ਨਹੀਂ ਲੱਭਦਾ, ਆ ਜਿਹੜੇ ਦੁਪਾਏ ਨੇ ਚੁਪਾਏ ਨੇ ਇਹਨਾਂ ਦਾ ਭਾਰ ਨਹੀਂ ਲੱਗਦਾ, ਇਹਨਾਂ ਦਾ ਭਾਰ ਤੈਨੂੰ ਲੱਗਦਾ, ਅਥਵਾ ਇਹ ਜਿਹੜੀਆਂ ਬਿਲਡਿੰਗਾਂ ਨੇ ਇਹਨਾਂ ਦਾ ਭਾਰ ਕੋਈ ਨਾ, ਫਿਰ ਕਿੱਥੇ ਲੱਗਦਾ ਵੀ ਭਾਰ ਤੈਨੂੰ ਕਿਸੇ ਦਾ।
ਸਤ ਸੰਗ ਹੀਨ ਔਰ ਗੁਰੂ ਕੇ ਨਾਮ ਬਿਨਾ ਪ੍ਰਭ ਏਤਾ ਤੋ ਭਾਰ ਮੋਕੋ ਜਾਤ ਨਾ ਸਹਾਰੀ।
ਆ ਭਗਵਾਨ ਇੱਕ ਤੇ ਜਿਹੜੇ ਸਾਧਸੰਗ ਤੋਂ ਹੀਣੇ ਪੁਰਸ਼ ਨੇ ਸਾਧਸੰਗ ਚ, ਦੂਜੇ ਜਿਹੜੇ ਨਗੁਰੇ ਨੇ ਗੁਰੂ ਦੇ ਪਿਆਰੇ, ਗੁਰੂ ਤੋਂ ਬੇਮੁਖ ਨੇ ਸਾਧਸੰਗ ਚ, ਇਹਨਾਂ ਦਾ ਭਾਰ ਲੱਗਦਾ, ਹੋਰ ਮੈਨੂੰ ਕਿਸੇ ਦਾ ਭਾਰ ਨਹੀਂ ਲੱਗਦਾ ਸਾਧਸੰਗ ਚ। ਇਸ ਵਾਸਤੇ ਆਪ ਨੂੰ ਵੱਡੇ ਭਾਗਾਂ ਵਾਲੇ ਆਖਿਆ ਜਾਂਦਾ ਹੈ, ਜਿਹੜੇ ਕਿ ਆ ਕੇ ਸਾਧਸੰਗ ਦੇ ਰੂਪ ਚ ਬੈਠ ਕੇ ਸਤਿਗੁਰ ਜੀ ਦਾ ਜਸ, ਸਤਿਗੁਰ ਜੀ ਦਾ ਉਪਦੇਸ਼, ਇਸ ਲੋਕ ਤੇ ਪ੍ਰਲੋਕ ਨੂੰ ਸਫਲ ਕਰਨ ਦੇ ਵਾਸਤੇ ਆ ਕੇ ਸਰਵਣ ਕਰਦੇ ਹੋ, ਜੋੜੋ ਮਨਾਂ ਨੂੰ ਲੜੀਵਾਰ ਗੁਰ ਇਤਿਹਾਸ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ, ਆਪ ਰਸਨਾ ਕਰਕੇ ਗੁਰ ਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ।
ਦੈਨ ਹਾਰ ਸਦ ਜੀਵਨ ਹਾਰਾ।
ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਾਈ ਅਨੋਖ ਸਿੰਘ ਦੀ ਪ੍ਰਥਾ ਏ ਸਾਰੇ ਸੰਸਾਰ ਨੂੰ ਉਪਦੇਸ਼ ਪੇ ਕਰਦੇ ਨੇ ਗੁਰੂ ਦੇ ਪਿਆਰੇ। ਕਹਿੰਦੇ ਨੇ ਸਰੋਤਾ ਜਨੋ, ਉਹ ਜਿਹੜਾ ਕਿ ਦੈਨ ਹਾਰਾ ਹੈ, ਅਕਾਲ ਪੁਰਖ ਦਾ ਵਾਚਕ ਹੈ, ਅਕਾਲ ਪੁਰਖ ਦਾ ਨਾਂ ਹੈ ਸਾਧਸੰਗ ਚ, ਉਹ ਸਾਰਿਆਂ ਨੂੰ ਦੇਣ ਵਾਲਾ ਹੈ, ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
ਮਨ ਮੂਰਖ ਕਿਉਂ ਤਾਹੇ ਬਿਸਾਰਾ।
ਕਹਿੰਦੇ ਨੇ ਕਦੇ ਆਪਣੇ ਮਨਾਂ ਚ ਵਿਚਾਰ ਕਰੀਏ ਆਪਾਂ, ਭਈ ਇਹ ਮਨਾ ਮੂਰਖ ਆ, ਉਸ ਅਕਾਲ ਪੁਰਖ ਸਤਿਗੁਰੂ ਨੂੰ ਕਿਉਂ ਵਿਸਾਰ ਦਿੱਤਾ ਤੂੰ ਸਾਧਸੰਗ ਚ, ਉਸ ਅਕਾਲ ਪੁਰਖ ਤੋਂ ਕਿਉਂ ਦੂਰ ਜਾਣਾ ਪਿਆ। ਭਾਵ ਇਸ ਮਨ ਦੀ ਅਵਸਥਾ ਸਾਧ ਸੰਗਤ ਚ ਕਹਿੰਦੇ ਨੇ ਚੱਲ ਦਾ ਇਸ ਜਲ ਕਰ ਜਲ ਕਰ ਪੰਕਜ ਉਪਜ ਹੈ ਜਲ ਕਰ ਪੰਕ ਵਿਨਾਸ਼ ਮਨ ਕਰ ਉਪਜਿਤ ਪਾਪ ਕਿਲ ਮਨ ਹੀ ਕਰ ਅਗਨਾਸ਼। ਦਾਸ ਨੇ ਪ੍ਰਾਰਥਨਾ ਆਪਦੇ ਚਰਨ ਚ ਕੀਤੀ ਸੀ ਵੀ ਇਹ ਜਿਹੜਾ ਆਪਾਂ ਕਥਾ ਕੀਰਤਨ ਸਤਸੰਗ ਨਾਮ ਜਪਨੇ ਆ ਸਤਿਗੁਰ ਦਾ ਜਸ ਸਰਵਣ ਕਰਨੇ ਆ ਇਹਦੇ ਸਰਵਣ ਸਰੀਰਾਂ ਨੇ ਨੀ ਬਦਲਣਾ ਮਨਾਂ ਨੇ ਬਦਲਣਾ ਸਾਧ ਸੰਗਤ ਚ। ਜਦੋਂ ਮਨ ਬਦਲ ਗਿਆ ਮਨੁੱਖ ਦੇਵਤਾ ਬਣ ਗਿਆ ਸਾਧ ਸੰਗਤ ਚ। ਇਸ ਵਾਸਤੇ ਧਰਮ ਗ੍ਰੰਥ ਕਹਿੰਦੇ ਨੇ ਜਲ ਕਰ ਪੰਕਜ ਉਪਜ ਹੈ ਜਿਹੜਾ ਚਿੱਕੜ ਹੈ ਇਹ ਪਾਣੀ ਕਰਕੇ ਚਿੱਕੜ ਹੋ ਜਾਂਦਾ ਸਾਧ ਸੰਗਤ ਚ ਤੇ ਜਲ ਕਰ ਪੰਕ ਵਿਨਾਸ਼ ਮਨ ਕਰਕੇ ਚਿੱਕੜ ਦਾ ਨਾਸ ਹੋ ਜਾਂਦਾ ਸਾਧ ਸੰਗਤ ਚ। ਭਾਵ ਗ੍ਰੰਥਾਕਾਰ ਸਮਝਾਉਣ ਦੇ ਵਾਸਤੇ ਯਤਨ ਕਰਦੇ ਨੇ ਪਏ ਆਪ ਦਾ ਜਿਹੜਾ ਕਿ ਨਿਵਾਸ ਹੈ ਰਹਿਣਾ ਹੈ ਇਹ ਕੁਛ ਹੋਰ ਸਟੈਂਡਰਡ ਦਾ ਸਾਧ ਸੰਗਤ ਚ। ਜਦੋਂ ਤੁਸੀਂ ਗਾਵਾਂ ਦੇ ਵਿੱਚ ਪਿੰਡਾਂ ਚਲੇ ਜਾਂਦੇ ਹੋ ਜਦੋਂ ਥੋੜੀ ਬਾਰਿਸ਼ ਪੈ ਜਾਏ ਨਾ ਤੇ ਗਲੀਆਂ ਚ ਚਿੱਕੜ ਹੋ ਜਾਂਦਾ ਸਾਧ ਸੰਗਤ ਚ। ਭਾਵ ਜੇ ਜ਼ੋਰ ਦੀ ਬਾਰਿਸ਼ ਪੈ ਜਾਏ ਉਹ ਸਾਰਾ ਚਿੱਕੜ ਉੜ ਕੇ ਲੈ ਜਾਂਦਾ ਗੁਰੂ ਦੇ ਪਿਆਰੇ। ਉਹ ਜਿਹੜਾ ਚਿੱਕੜ ਹੋਇਆ ਹੁੰਦਾ ਹੈ ਪਾਣੀ ਕਰਕੇ ਚਿੱਕੜ ਹੋ ਗਿਆ ਸੀ ਤੇ ਪਾਣੀ ਕਰਕੇ ਸਫਾਈ ਹੋ ਗਈ ਸਾਧ ਸੰਗਤ ਚ। ਇਸ ਤਰ੍ਹਾਂ ਮਹਾਤਮਾ ਕਹਿੰਦੇ ਨੇ ਮਨ ਕਰ ਉਪਜਿਤ ਪਾਪ ਕਿਲ ਮਨ ਹੀ ਕਰ ਅਗਨਾਸ਼। ਇਸ ਮਨ ਕਰਕੇ ਹੀ ਪਾਪਾਂ ਦੀ ਰਚਨਾ ਹੋਈ ਤੇ ਮਨ ਕਰਕੇ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ ਸਾਧ ਸੰਗਤ ਚ। ਜੇ ਮਨ ਇਹ ਤੁਸੀਂ ਸੁਣਦੇ ਹੋ ਪੜ੍ਹਦੇ ਹੋ ਨਾ ਕਹਿੰਦੇ ਨੇ ਬੁੱਲਾ ਸ਼ਾਹ ਭਾਵ ਇਹ ਜਿਹੜਾ ਨਾ ਪਿਆਜ ਇਹਦੀ ਪਨੀਰੀ ਲਾਉਂਦਾ ਸੀ ਪਿਆ ਤੇ ਕਿਸੇ ਨੇ ਆ ਕੇ ਸ਼ਰਧਾਲੂ ਨੇ ਪੁੱਛ ਲਿਆ ਹੈ ਸਾਈਂ ਫਕੀਰ ਪਰਮੇਸ਼ਰ ਦੀ ਕਿਸ ਤਰ੍ਹਾਂ ਪ੍ਰਾਪਤੀ ਹੋਵੇ ਕਿਸ ਤਰ੍ਹਾਂ ਪ੍ਰਾਪਤੀ ਹੋਵੇ। ਕਹਿੰਦੇ ਨੇ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਇਧਰੋਂ ਲਾਉਣਾ ਜੀ। ਤੁਸੀਂ ਆਹ ਮਿਸਾਲ ਸੁਣਦੇ ਹੋ ਪਏ ਭਾਵ ਤੁਸੀਂ ਜਦੋਂ ਪਨੀਰੀ ਲਾਉਂਦੇ ਹੋ ਤੇ ਇੱਥੋਂ ਪੁੱਟੀ ਤੇ ਇੱਧਰ ਦੂਜੇ ਪਾਸੇ ਲਾਈ ਜਾਈਦੀ ਹੈ। ਕਹਿੰਦਾ ਹੈ ਸਿਰਫ ਇੰਨੀ ਗੱਲ ਹੀ ਹੈ ਮਨ ਨੂੰ ਵਿਸ਼ਿਆਂ ਵਿਕਾਰਾਂ ਵੱਲੋਂ ਹਟਾ ਲਓ ਤੇ ਦੂਜੇ ਪਾਸੇ ਲਾ ਦੋ ਬਸ ਰੱਬ ਦੀ ਪ੍ਰਾਪਤੀ ਹੋ ਗਈ ਸਾਧ ਸੰਗਤ ਚ। ਇਹਨੂੰ ਇਧਰੋਂ ਹਟਾ ਲਓ ਆਹ ਜਿਹੜੇ ਵਿਸ਼ੇ ਵਿਕਾਰ ਆਪਾਂ ਕਰਨੇ ਆ ਭੈੜੇ ਕੰਮ ਕਰਨੇ ਆ ਭੈੜੀਆਂ ਹਰਕਤਾਂ ਕਰਨੇ ਉਧਰੋਂ ਹਟਾ ਕੇ ਤੇ ਇਹਨੂੰ ਸਤਿਗੁਰੂ ਚਿੰਨਾ ਜੋੜ ਲਾ ਪਏ ਭਗਵਾਨ ਦੀ ਪ੍ਰਾਪਤੀ ਹੋ ਜਾਏਗੀ ਸਾਧ ਸੰਗਤ ਚ। ਇੱਕ ਨੀ ਮਿਸਾਲ ਹੈ ਤੁਸੀਂ ਕਬੀਰ ਜੀ ਨੂੰ ਗੁਰਬਾਣੀ ਚ ਪੜ੍ਹੋ ਸਾਧ ਸੰਗਤ ਚ। ਕਬੀਰ ਜੀ ਨਾਮ ਜਪਦੇ ਜਪਦੇ ਨਾ ਮਾਲਾ ਫੜੀ ਹੈ ਤੇ ਖਲੋ ਗਏ ਆਕਾਸ਼ ਬਾਣੀ ਹੋਈ ਕਬੀਰ ਇਹ ਮਾਲਾ ਕਾਹਦੇ ਵਾਸਤੇ ਰੱਖੀ ਆ ਇਹਨੂੰ ਫੇਰਦਾ ਕਿਉਂ ਨੀ ਜਪਦਾ ਕਿਉਂ ਨੀ ਭਗਵਾਨ ਦਾ ਨਾਮ। ਕਹਿੰਦਾ ਕੁਛ ਪ੍ਰਾਪਤੀ ਹੋਵੇ ਤੇ ਜਪਾਣਾ ਕਿਸ ਤਰ੍ਹਾਂ ਕਰਾਂ। ਸੱਜਣੋ ਇਹ ਮੇਰੇ ਕੋਲ ਸਵਾਲ ਵੀ ਆ ਚੁੱਕਾ ਇੱਕ ਸਾਧ ਸੰਗਤ ਜੀ ਵੀ ਉਸ ਅਕਾਲ ਪੁਰਖ ਦਾ ਨਾਮ ਕਿਸ ਤਰ੍ਹਾਂ ਜਪਣਾ। ਇਹ ਸਿਰਫ ਮੇਰੀ ਤਕਨੀਕ ਹੈ। ਤਕਨੀਕ ਕੀ ਹੈ? ਜਦੋਂ ਆਪਾਂ ਚੋਰੀ ਕਰਨੇ ਆ ਯਾਰੀ ਕਰਨੇ ਆ ਠੱਗੀ ਕਰਨੇ ਆ ਝੂਠ ਬੋਲਨੇ ਆ ਹੇਰਾਫੇਰੀ ਕਰਨੇ ਆ ਉਦੋਂ ਕਿਸੇ ਕੋਲ ਸਿੱਖਿਆ ਲੈਂਦੇ ਆ ਵੀ ਕੀ ਇਹਦੀ ਕੀ ਕਿਵੇਂ ਕਰੀ ਦੀ ਹੈ ਤੇ ਜੋ ਲੱਗ ਜਾਓ ਤੇ ਵੀ ਲੱਗ ਜਾਓ ਤੁਸੀਂ ਨਾਮ ਜਪਣ ਲੱਗ ਜਾਓ ਸਾਧ ਸੰਗਤ ਚ। ਚੋਰੀ ਕਰਨ ਲੱਗੇ ਕੋਈ ਪੁੱਛਦਾ ਵੀ ਕਿਵੇਂ ਚੋਰੀ ਕਰਨੀ ਦੀ ਹੈ ਝੂਠ ਮੰਨ ਲੱਗੇ ਕੋਈ ਪੁੱਛਣਾ ਹੇਰਾਫੇਰੀ ਕਿਸੇ ਪੁੱਛਣਾ ਵੀ ਕਿਵੇਂ ਹੇਰਾਫੇਰੀ ਕਰਨੀ ਹੈ ਲੱਗ ਜਾਓ ਬਸ ਰੱਟਾ ਲਾ ਦਿਓ ਗੁਰੂ ਦੇ ਪਿਆਰੇ ਕੁਛ ਨਾ ਵੇਖੋ ਸਾਧ ਸੰਗਤ ਚ। ਇਹ ਤਾਂ ਮਰਜ਼ੀ ਕਰਾਂਗਾ ਸਾਗੁਰ ਦੀ ਕਿਰਪਾ ਦੇ ਨਾਲ। ਇੱਕ ਹੈ ਗਿਆਨ ਮਾਰਗ ਇੱਕ ਹੈ ਰੱਟਾ ਮਾਰਗ ਸਾਧ ਸੰਗਤ ਚ ਬਸ ਚੱਲਣ ਦਿਓ ਗੁਰੂ ਦੇ ਪਿਆਰੇ। ਉਹ ਭਗਵਾਨ ਆਪਣੇ ਆਪ ਰਾਹ ਦੇਈ ਜਾਏਗਾ ਸਾਧ ਸੰਗਤ ਚ ਆਪਣੇ ਆਪ ਤੁਹਾਨੂੰ ਮਿਲਦੇ ਪਰ ਲੱਗਣ ਦੀ ਲੋੜ ਹੈ ਜ਼ਰੂਰਤ ਹੈ ਮਰਜ਼ ਕਰਨਾ ਪਿਆ। ਆਕਾਸ਼ ਬਣੇ ਹੋਏ ਕਬੀਰ ਕੀ ਕਰਨਾ ਪਿਆ? ਕਹਿੰਦਾ ਜੀ ਨਾਮ ਜਪਦਾ ਹਾਂ ਪਿਆ ਪਰ ਹੁਣ ਪ੍ਰਾਪਤ ਨਹੀਂ ਹੁੰਦਾ ਪਿਆ। ਅੱਛਾ ਕਹਿੰਦੇ ਨੇ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਮਾਲਾ ਵੀ ਜ਼ਰੂਰੀ ਫੇਰਨੀ ਹੈ ਬਾਣੀ ਨਿਤਨੇਮ ਵੀ ਜ਼ਰੂਰ ਕਰਨਾ ਪਰ ਆਪਣੇ ਮਨ ਰੋੜੇ ਦੇ ਬਰਾਬਰ ਕਰ ਲੈ ਸਾਧ ਸੰਗਤ ਚ। ਰੋੜੇ ਦੇ ਬਰਾਬਰ ਆ ਇੱਟ ਟੁੱਟ ਜਾਏ ਤੁਹਾਨੂੰ ਰੋੜਾ ਕਹਿੰਦੇ ਨੇ ਫਿਰ ਜੇ ਅੱਧੀ ਕੁ ਰੋੜਾ ਬਣ ਜਾਂਦਾ ਸਾਧ ਸੰਗਤ ਚ ਉਹਦੇ ਬਰਾਬਰ ਆਪਣੇ ਮਨ ਨੂੰ ਕਰ ਲੈ ਭਗਵਾਨ ਦੀ ਪ੍ਰਾਪਤ ਹੋ ਜਾਏਗੀ ਸਾਧ ਸੰਗਤ ਚ ਕਹਿੰਦਾ ਕੋਈ ਰਸਤਾ ਤੇ ਮਿਲਿਆ ਨਾ ਉਸੇ ਪਾਸੇ ਲੱਗ ਪਿਆ ਸਾਧ ਸੰਗਤ ਚ ਆਪਣੇ ਮਨ ਨੂੰ ਢਾਲਦਾ ਢਾਲਦਾ ਆਪਣੇ ਮਨ ਨੂੰ ਢਾਲਦਾ ਢਾਲਦਾ ਰੋੜੇ ਦੀ ਨਿਆਈ ਕਰ ਲਿਆ ਸਾਧ ਸੰਗਤ ਚ ਪ੍ਰਾਪਤੀ ਫਿਰ ਕੁਛ ਨਾ ਹੋਈ ਆਕਾਸ਼ ਬਾਣੀ ਹੋਈ ਕਬੀਰ ਇਸ ਤਰ੍ਹਾਂ ਨੀ ਭਗਵਾਨ ਨੇ ਮਿਲਣਾ ਸਾਧ ਸੰਗਤ ਚ ਇਹ ਆਕਾਸ਼ ਬਾਣੀ ਹੋਈ ਤੇ ਆਪਣੇ ਮਨ ਨੂੰ ਰੋੜੇ ਦੇ ਬਰਾਬਰ ਕਰ ਲਿਆ ਤੇ ਮੈਂ ਕਰ ਲਿਆ ਕਿ ਨਹੀਂ ਕਬੀਰ ਰੋੜਾ ਹੋਆ ਤੋ ਕਿਹਾ ਪਿਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੋਏ ਜਿਉ ਧਰਨੀ ਮੈਂ ਖੇ ਆਪਣੇ ਮਨ ਨੂੰ ਢਾਲਦਿਆਂ ਢਾਲਦਿਆਂ ਹੰਕਾਰ ਨੂੰ ਅੰਦਰੋਂ ਕੱਢਦਿਆਂ ਕੱਢਦਿਆਂ ਜਦੋਂ ਮਨ ਰੋੜੇ ਦੇ ਬਰਾਬਰ ਕਰ ਲਿਆ ਤੇ ਆਕਾਸ਼ ਵੀ ਇਸ ਤਰ੍ਹਾਂ ਭਗਵਾਨ ਦੀ ਪ੍ਰਾਪਤੀ ਹੋਣੀ ਕਿਉਂ ਰੋੜਾ ਪਿਆ ਹੈ ਰਸਤੇ ਦੇ ਵਿੱਚ ਆਏਗੇ ਰਾਹੀ ਮੁਸਾਫਰ ਨੂੰ ਠੇਡਾ ਲੱਗੇਗਾ ਉਹਨੂੰ ਤਕਲੀਫ਼ ਹੋਵੇਗੀ ਖੂਨ ਨਿਕਲੇਗਾ ਭਾਵ ਪੀੜ ਹੋਵੇਗੀ ਜਿਹੜਾ ਕਿਸੇ ਨੂੰ ਦੁੱਖ ਦਿੰਦਾ ਹੈ ਉੱਥੇ ਭਗਵਾਨ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਸਾਧ ਸੰਗਤ ਚ ਕਿਵੇਂ ਹੋ ਸਕਦੀ ਜੇ ਸੱਜਣੋ ਤਕਲੀਫ ਦੁੱਖ ਕਿਸੇ ਨੂੰ ਲੱਗਾ ਹੋਵੇ ਤੇ ਪੀੜ ਸਾਨੂੰ ਇਹ ਬੰਦਗੀ ਦਾ ਇਹ ਸਮਝੋ ਤਾਂ ਬੰਦਗੀ ਮੇਰੀ ਬੰਦਗੀ ਥਾਏ ਪੈਂਦੀ ਵੀ ਸਾਧ ਸੰਗਤ ਚ ਤਕਲੀਫ ਦੁੱਖ ਕਿਸੇ ਨੂੰ ਹੋਵੇ ਪੀੜ ਆਪ ਨੂੰ ਹੋਵੇ ਸਾਧ ਸੰਗਤ ਚ ਇਹ ਹੈ ਨਾਮ ਦਾ ਰਸ ਧੱਤ ਗੁਰੂ ਦੇ ਪਿਆਰ ਦੀ ਤੇ ਜੇ ਉਹਨੂੰ ਤਕਲੀਫ਼ ਹੈ ਦੁੱਖ ਹੈ ਤੇ ਆਪ ਖੁਸ਼ੀ ਮਨਾਉਂਦੇ ਆ ਪਏ ਇਹਨੂੰ ਬੰਦਗੀ ਸਮਝਦੇ ਤੁਸੀਂ ਸਾਧ ਸੰਗਤ ਚ ਇਹ ਕੋਈ ਬੰਦਗੀ ਨੀ ਗੁਰੂ ਦੇ ਪਿਆਰ ਐ ਕਬੀਰ ਜਿਹੜੀ ਕਿਸੇ ਨੂੰ ਦੁੱਖ ਦਿੰਦੀ ਹੈ ਉਹ ਕਾਹਦੀ ਚੀਜ਼ ਹੈ ਗੱਲ ਹੈ ਕਾਹਦੀ ਗੱਲ ਹੈ ਇੱਥੇ ਉਸੇ ਭਗਵਾਨ ਦੀ ਪ੍ਰਾਪਤੀ ਨੂੰ ਕਿਸ ਤਰ੍ਹਾਂ ਭਗਵਾਨ ਦੀ ਪ੍ਰਾਪਤੀ ਹੋਈ ਇਸ ਤਰ੍ਹਾਂ ਕਰ ਆਪਣੇ ਮਨ ਨੂੰ ਖੇਹ ਦੇ ਮਿੱਟੀ ਦੇ ਬਰਾਬਰ ਕਰ ਲੈ ਸਾਧ ਸੰਗਤ ਚ ਧਿਆਨ ਦਿਓ ਜੀ ਆਪਣੇ ਭਗਵਾਨ ਦੀ ਪ੍ਰਾਪਤੀ ਕਰਨੀ ਹੈ ਕਬੀਰ ਆਪਣੇ ਮਨ ਨੂੰ ਢਾਲਦਾ 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 ਖੇਹ ਮਿੱਟੀ ਦੇ ਬਰਾਬਰ ਕਰ ਲਿਆ ਸਾਧ ਸੰਗਤ ਚ ਜਦੋਂ ਮਨ ਇਸ ਤਰ੍ਹਾਂ ਦਾ ਹੋ ਗਿਆ ਪ੍ਰਾਪਤੀ ਫਿਰ ਨਾ ਕੁਛ ਹੋਈ ਸਾਧ ਸੰਗਤ ਚ ਮਿਲਿਆ ਫਿਰ ਕੁਛ ਨਾ ਅੱਛਾ ਕਹਿੰਦੇ ਨੇ ਆਕਾਸ਼ ਬਾਣੀ ਹੋਈ ਕਬੀਰ ਕਬੀਰ ਖੇਹ ਹੋਈ ਤੋ ਕਿਹਾ ਪਿਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਤੂੰ ਆਪਣੇ ਮਨ ਨੂੰ ਢਾਲਦੇ ਢਾਲਦੇ ਮਿੱਟੀ ਰੇਤ ਖੇਹ ਦੇ ਬਰਾਬਰ ਕਰ ਲਿਆ ਪਰ ਇਹ ਤੇ ਦੁਖਦਾਇਕ ਹੈ ਇਹ ਕਾਹਦੀ ਦੁਖਦਾਇਕ ਹੈ ਕਿਸੇ ਦੇ ਬਸਤਰਾਂ ਤੇ ਪੈਂਦੀ ਹੈ ਉਹਦੇ ਬਸਤਰ ਮਲੀਨ ਕਰ ਦਿੰਦੀ ਹੈ ਗੰਦੇ ਕਰ ਦਿੰਦੀ ਹੈ ਜੇ ਕਿਸੇ ਦੇ ਮੂੰਹ ਤੇ ਚਿਹਰੇ ਤੇ ਪੈਂਦੀ ਹੈ ਮਿੱਟੀ ਗਰਦਨ ਤੇ ਉਹਦਾ ਮੂੰਹ ਜਿਹੜਾ ਸ਼ਿੰਗਾਰ ਉਹਦਾ ਖਰਾਬ ਕਰ ਦਿੰਦੀ ਹੈ ਤੇ ਜਿਹੜਾ ਕਿਸੇ ਨੂੰ ਤਕਲੀਫ਼ ਦਿੰਦਾ ਦੁੱਖ ਦਿੰਦਾ ਉਸੇ ਭਗਵਾਨ ਦੀ ਪ੍ਰਾਪਤੀ ਕਿੱਥੇ ਹੋਣੀ ਸਾਧ ਸੰਗਤ ਚ ਜਿੱਥੇ ਹੁਸਨ ਨੂੰ ਬਸਤਰਾਂ ਨੂੰ ਸਾਰੇ ਸਰੀਰ ਨੂੰ ਮਲੀਨ ਕਰ ਦਿੰਦੀ ਹੈ ਇੱਥੇ ਦਿਨ ਭਗਵਾਨ ਦੀ ਪ੍ਰਾਪਤੀ ਕਹਿੰਦਾ ਬੜੇ ਕਮਾਲ ਦੀ ਗੱਲ ਹੈ ਕਿਵੇਂ ਪ੍ਰਾਪਤੀ ਹੋਵੇ ਆਕਾਸ਼ ਬਾਣੀ ਹੋਈ ਸਾਧ ਸੰਗਤ ਚ ਕਬੀਰ ਐ ਕਬੀਰ ਇਸ ਤਰ੍ਹਾਂ ਕਰ ਹੁਣ ਤੂੰ ਖੇਹ ਹੋਈ ਤੋ ਕਿਹਾ ਪਿਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਆਪਣੇ ਮਨ ਨੂੰ ਪਾਣੀ ਦੀ ਨਿਆਈ ਕਰ ਲੈ ਸਾਧ ਸੰਗਤ ਚ ਵੇਖੋ ਕਿੱਥੇ ਮਨ ਦੀ ਅਵਸਥਾ ਹੈ ਗੁਰੂ ਦੇ ਪਿਆਰੇ ਇੱਥੇ ਹੀ ਨਹੀਂ ਬਾਬੇ ਫਰੀਦ ਤੁਸੀਂ ਪੜੋਗੇ ਨਾ ਬਾਬੇ ਫਰੀਦ ਨੂੰ ਤੇ ਬਾਬਾ ਫਰੀਦ 12 ਸਾਲ ਇੱਕ ਵਾਰੀ 12 ਸਾਲ ਇੱਕ ਵਾਰੀ ਤੇ 12 ਸਾਲ ਇੱਕ ਵਾਰੀ ਸਾਧ ਸੰਗਤ ਚ 36 ਸਾਲ ਤਪੱਸਿਆ ਕੀਤੀ ਫਰੀਦ ਨੇ ਗੁਰੂ ਦੇ ਪਿਆਰੇ ਪ੍ਰਾਪਤੀ ਕੁਛ ਨਾ ਹੋਈ ਸਾਧ ਸੰਗਤ ਚ ਜਿਹੜਾ ਹਿਰਦਾ ਸੀ ਨਾ ਉਹ ਵਿਰਾਗ ਨਾਲ ਭਰਿਆ ਪਿਆ ਗੁਰੂ ਦੇ ਪਿਆਰਿਓ ਜਦੋਂ ਭਗਵਾਨ ਦੀ ਪ੍ਰਾਪਤੀ ਨਹੀਂ ਹੋਈ ਹਿਰਦੇ ਚ ਇੰਨਾ ਵਿਰਾਗ ਪੈਦਾ ਹੋ ਗਿਆ ਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਕਹਿੰਦੇ ਨੇ ਫਰੀਦ ਕਹਿੰਦਾ ਐ ਅਕਾਲ ਪੁਰਖ ਕਿਰਪਾ ਕਰ ਬਖਸ਼ਿਸ਼ ਕਰ ਮੇਰੇ ਤੇ ਰਹਿਮ ਕਰ ਭਗਵਾਨ ਦੀ ਪ੍ਰਾਪਤੀ ਹੋਵੇ ਸਾਧ ਸੰਗਤ ਚ ਜਦੋਂ ਫਰੀਦ ਨੇ ਇਹ ਫਰੀਦ ਦੀ ਮਨ ਦੀ ਅਵਸਥਾ ਆ ਗਈ ਬਣ ਗਈ ਤੇ ਆਪਣੇ ਆਪ ਨੂੰ ਕਹਿੰਦਾ ਅਕਾਲ ਪੁਰਖ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਜਿੰਨੀ ਵੇਸੀ ਸੋਹ ਮਿਲੇ ਸਹੀ ਵੇਸ ਕਰੇ। ਐ ਭਗਵਾਨ ਮੈਨੂੰ ਕੋਈ ਦੱਸਦੇ ਸੀ ਨਾ ਤੂੰ ਜਿਹਦੇ ਨਾਲ ਮੈਨੂੰ ਭਗਵਾਨ ਦੀ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋਵੇ ਸਾਸੰਗ ਚ 36 ਸਾਲ ਤਪ ਕਰਕੇ ਗੁਰੂ ਦੇ ਪਿਆਰੇ। ਫਿਰ ਗੱਲ ਫਿਰ ਵੈਰਾਗੀ ਚ ਫਿਰ ਗੱਲ ਉੱਠੀ ਹੈ। ਅੱਗੇ ਮਹਲਾ ਤੀਜਾ ਲਿਖਿਆ ਸਾਸੰਗ ਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਕਹਿੰਦਾ ਸੀ ਨਾ ਭੀ ਮੈਂ ਆਹ ਬਸਤਰ ਜਿਹੜੇ ਨੇ ਪਾੜ ਦਿਆਂ ਲਾ ਦਿਆਂ ਆਪਣੇ ਗੱਲ ਚ ਕਫਣੀ ਪਾ ਲਾਂ ਕੋਈ ਇਹ ਹੋਰ ਜਿਹੜਾ ਖਾਣ ਨੂੰ ਕਹਿੰਦਾ ਮੈਂ ਕਰ ਲਾਂ ਕੋਈ ਜਿਹਦੇ ਨਾਲ ਮੈਨੂੰ ਪ੍ਰਾਪਤੀ ਹੋ ਜਾਏ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋਹ ਮਿਲਿਆ ਜੇ ਨੀਅਤ ਰਾਸ ਕਰੇ। ਕਹਿੰਦੇ ਨੇ ਫਰੀਦਾ ਇਹ ਜਿਹੜੇ ਬਸਤਰ ਤੂੰ ਮੈਂ ਪਾੜ ਕੇ ਲਾਹ ਦਿਆਂ ਸੁੱਟ ਦਿਆਂ ਤੇ ਹੋਰ ਕਰਮ ਕਰਾਂ ਨਾ ਕੁਛ ਨਾ ਕਰ ਸਿਰਫ ਆਪਣੀ ਨੀਤ ਰਾਸ ਕਰ ਸਾਰ ਸੰਗਤ ਚ ਤੇ ਨੀਤਾਂ ਸਾਡੀਆਂ ਖਰਾਬ ਹੋਈਆਂ ਨੇ ਗੁਰੂ ਦੇ ਪਿਆਰੇ ਪ੍ਰਾਪਤੀ ਕਿਵੇਂ ਹੋਵੇ ਸਾਰ ਸੰਗਤ ਚ। ਮੈਂ ਅਰਜ ਕਰਨਾ ਪਿਆ ਕਬੀਰ ਜੀ ਨੂੰ ਆਕਾਸ਼ ਬਾਣੀ ਹੁੰਦੀ ਆ ਭਾਈ ਕਬੀਰ ਖੇ ਹੋਈ ਤੋਂ ਕਿਹਾ ਪਿਆ ਜੋ ਡਲਾਗਾ ਅੰਗ ਜਦੋਂ ਆਪਣੇ ਮਨ ਨੂੰ ਖੇ ਦੀ ਨਿਆਈ ਮਿੱਟੀ ਦੀ ਨਿਆਈ ਕਰ ਲਿਆ ਆਕਾਸ਼ ਬਾਣੀ ਕਹਿੰਦੀ ਇਸ ਤਰ੍ਹਾਂ ਦੀ ਨੀ ਪ੍ਰਾਪਤੀ ਹੋਣੀ ਇਹ ਤੇ ਖੇ ਮਿੱਟੀ ਬਸਤਰ ਹੁਸਨ ਖਰਾਬ ਕਰਦੀ ਹੈ ਤੂੰ ਆਪਣੇ ਮਨ ਨੂੰ ਪਾਣੀ ਦੇ ਬਰਾਬਰ ਕਰ ਲੈ ਸਾਸੰਗ ਚ ਜਦੋਂ ਤੂੰ ਆਪਣੇ ਮਨ ਨੂੰ ਪਾਣੀ ਦੇ ਬਰਾਬਰ ਕਰ ਲੇਗਾ ਨਾ ਤੇ ਤੈਨੂੰ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋਵੇਗੀ ਗੁਰੂ ਦੇ ਪਿਆਰਿਓ। ਪਾਣੀ ਜਦੋਂ ਆਪਣੇ ਮਨ ਨੂੰ ਕਬੀਰ ਢਾਲਦਾ 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 ਪਾਣੀ ਦੀ ਨਿਆਈ ਕਰ ਲਿਆ ਸਾਸੰਗ ਚ ਹੁਣ ਸੱਜਣੋ ਵੇਖਣਾ ਆਪਾਂ ਨੇ ਕੁਛ ਸੱਜਣਾ ਨੂੰ ਮੇਰੀਆਂ ਗੱਲਾਂ ਚੰਗੀਆਂ ਵੀ ਲੱਗਦੀਆਂ ਹੋਣਗੀਆਂ ਸਾਸੰਗ ਚ ਪਰ ਮੈਂ ਇਹ ਵੀ ਅਨੁਭਵ ਕਰਨਾ ਪਿਆ ਕਈਆਂ ਨੂੰ ਮੇਰੀਆਂ ਗੱਲਾਂ ਚੰਗੀਆਂ ਵੀ ਲੱਗਦੀਆਂ ਹੋਣੀਆਂ ਗੁਰੂ ਦੇ ਪਿਆਰੇ ਕਿਉਂਕਿ ਕਦੇ ਆਪਣਾ ਬਹਿ ਕਦੇ ਵੇਖਿਆ ਆਪਾਂ ਸੋਚੀ ਗੱਲ ਭਾਈ ਇਸ ਮਨ ਨੂੰ ਆਪਾਂ ਕੰਟਰੋਲ ਕਰਨੇ ਆ ਭਾਈ ਕਿ ਇਸ ਮਨ ਨੂੰ ਬੱਕਰੇ ਵਾਂਗ ਪਾਲਨੇ ਆ ਭਾਈ ਸਾਸੰਗ ਚ ਕਦੇ ਹਿਸਾਬ ਲਾਇਆ ਜੇ ਇਸ ਗੱਲ ਦਾ ਇਸ ਮਨ ਨੂੰ ਆਪਾਂ ਕੰਟਰੋਲ ਕਰਨੇ ਆ ਪਏ ਕਿ ਜਾਂ ਇਹਨੂੰ ਖੁਰਾਕਾਂ ਦੇਣੇ ਆ ਪਏ ਇਹ ਤਾਂ ਆਪਾਂ ਹਿਸਾਬ ਲਾਇਆ ਨਾ ਸਾਸੰਗ ਚ ਪਰ ਦਾਸ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਜੇ ਆਪ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਆਪਾਂ ਗੁਰਮਤ ਨਾਲ ਜੋੜੀ ਰੱਖਾਂਗੇ ਆਪਾਂ ਧਰਮ ਨਾਲ ਜੋੜੀ ਰੱਖਾਂਗੇ ਸਾਧ ਸੰਗਤ ਨਾਲ ਜੋੜੀ ਰੱਖਾਂਗੇ ਤੇ ਸੱਜਣੋ ਸਾਡਾ ਅਸੀਂ ਸਤਿਗੁਰੂ ਨਾਲ ਜੁੜੇ ਰਵਾਂਗੇ ਸਾਧ ਸੰਗਤ ਚ ਜੇ ਆਪਾਂ ਅਣਗਹਿਲੀ ਕੀਤੀ ਗੁਰੂ ਦੇ ਪਿਆਰੇ ਹੋ। ਤੀਸਰੀ ਪੁਸ਼ਤ ਤੇ ਜਾ ਕੇ ਅਵਸ਼ ਜਾ ਕੇ ਮੈਟੋਕਲ ਹੀ ਫਰਕ ਪੈ ਜਾਏਗਾ ਸਾਧ ਸੰਗਤ ਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਾਧ ਸੰਗਤਾਂ ਨਾਲ ਨਾ ਜੋੜਿਆ ਗੁਰੂ ਦੇ ਪਿਆਰੇ ਕਿਉਂਕਿ ਇਸ ਮਨ ਦੀ ਆਜ਼ਾਦੀ ਦਾ ਇੰਨਾ ਗੁਰੂ ਦੇ ਪਿਆਰੇ ਪ੍ਰਭਾਵ ਪੈਂਦਾ ਪਿਆ ਸਾਧ ਸੰਗਤ ਚ। ਇਸ ਵਾਅਦਾ ਪ੍ਰਾਰਥਨਾ ਕਰਦਾ ਪਿਆ ਸੱਜਣੋ ਕਿਸੇ ਦਾ ਧਨ ਗੁਆਚਦਾ ਕਿਸੇ ਦੀ ਧਰਤੀ ਕੋਈ ਖੋਹ ਲੈਂਦਾ ਹੈ ਮਕਾਨਾਂ ਤੇ ਕਬਜ਼ੇ ਕਰ ਲੈਂਦਾ ਹੈ ਸਾਡੇ ਬੱਚੇ ਖੋਏ ਜਾਣਗੇ ਸਾਧਸੰਗ ਚ ਇਹਨਾਂ ਬੱਚੇ ਖੋਣ ਦੇ ਨਾਲ ਕੁੱਲਾਂ ਦਾ ਕੌਮਾਂ ਦਾ ਨੁਕਸਾਨ ਹੋਵੇਗਾ ਗੁਰੂ ਦੇ ਪਿਆਰੇ। ਏਕ ਬਾਂਸ ਤੇ ਨਿਕਸ ਕੈ ਅਗਨ ਦਹਿ ਬਖ ਘਾਸ ਤਿਉਂ ਕਪੂਤ ਤੇ ਹੋਤ ਹੈ ਸਭ ਕਬੂਲ ਕੋ ਨਾ ਸਾਧਸੰਗ ਚ ਇੱਕ ਦੋ ਬਾਂਸਾਂ ਦੇ ਰਗੜਨ ਦੇ ਨਾਲ ਅੱਗ ਪੈਦਾ ਹੋ ਜਾਂਦੀ ਹੈ ਉਹ ਜਿਹੜੀ ਅੱਗ ਹੈ ਫਿਰ ਸਾਰੇ ਜੰਗਲ ਨੂੰ ਸਾੜਨਾ ਸ਼ੁਰੂ ਕਰ ਦਿੰਦੀ ਹੈ ਸਾਧਸੰਗ ਚ ਸਾਰਾ ਜੰਗਲ ਸੜ ਜਾਂਦਾ ਗੁਰੂ ਦੇ ਪਿਆਰੇ। ਇਸੇ ਤਰ੍ਹਾਂ ਹੀ ਸਾਡੇ ਪਰਿਵਾਰਾਂ ਦੇ ਵਿੱਚੋਂ ਸਾਡੇ ਕੌਮ ਦੇ ਵਿੱਚੋਂ ਸਾਡੇ ਸਮਾਜ ਦੇ ਵਿੱਚੋਂ ਜੇ ਇੱਕ ਵੀ ਵਿਗੜ ਗਿਆ ਨਾ ਤਾਂ ਉਹਨੇ ਸਾਰੇ ਸਮਾਜ ਨੂੰ ਵਿਗਾੜਨ ਦਾ ਯਤਨ ਕਰਨਾ ਫਿਰ ਸਾਧਸੰਗ ਚ ਸਾਰਾ ਸਮਾਜ ਵਿਗੜ ਜਾਏਗਾ ਗੁਰੂ ਦੇ ਪਿਆਰੇ। ਇਸ ਕਹਿੰਦੇ ਤਿਉਂ ਕਪੂਤ ਦੇ ਹੋ ਪੈ ਸਭ ਕੁਟੰਬ ਕੋ ਨਾਸ ਗੁਰੂ ਦੇ ਪੈਰੋ ਸਾਰੇ ਕੁਟੰਬ ਦਾ ਨਾਸ ਹੋ ਜਾਏਗਾ ਗੁਰੂ ਦੇ ਪਿਆਰਿਓ। ਇਸ ਵਾਸਤੇ ਮਰਦ ਕਰਨਾ ਪਿਆ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੁੜਨ ਦਾ ਯਤਨ ਕਰੀਏ ਆਪਾਂ ਧਰਮ ਨਾਲ ਜੁੜਨ ਦਾ ਯਤਨ ਕਰੀਏ। ਜੇ ਇਸ ਮਨ ਨੂੰ ਕਦੇ ਕਿਸੇ ਨੇ ਰਜਾਇਆ ਸਾਧਸੰਗ ਨਾ ਇਹਦਾ ਰਜਣਾ ਹੀ ਇਸ ਮਨ ਨੇ ਸਾਧਸੰਗ ਚ। ਇਸ ਵਾਸਤੇ ਕਬੀਰ ਜੀ ਆਪਣੇ ਮਨ ਨੂੰ ਕੰਟਰੋਲ ਕਰਦੇ ਕਰਦੇ ਆਪਣੇ ਮਨ ਨੂੰ ਪਾਣੀ ਦੀ ਨਹੀਂ ਕਰ ਲਿਆ ਸਾਧਸੰਗ ਸੌਖਾ ਜਿਹਾ ਪਾਣੀ ਦੀ ਨਹੀਂ ਕਰਨਾ ਆ ਪਾਣੀ ਆਉਂਦਾ ਪਿਆ ਤੁਸੀਂ ਅੱਗੇ ਬੰਦ ਲਾ ਦਿਓ ਵੱਟ ਮਾਰ ਦਿਓ ਉੱਥੇ ਇਕੱਠਾ ਹੋਈ ਜਾਂਦਾ ਇਕੱਠਾ ਹੋ ਕੇ ਨਾ ਤੇ ਫਿਰ ਇਸ ਪਾਸੇ ਮਿਲੇ ਤਾਂ ਇਸ ਪਾਸੋਂ ਤੁਰ ਪੈਂਦਾ ਸਾਧ ਸੰਗਤ ਚ। ਇੰਨੀ ਨਿਰਮਾਨਤਾ ਪਾਣੀ ਚ ਗੁਰੂ ਦੇ ਪਿਆ ਗਿਆ, ਕਿੰਨੀ ਨਿਰਮਾਨਤਾ ਪਾਣੀ ਚ ਇਹ ਤੁਸਾਂ ਵੇਖਿਆ। ਨਦੀ ਦੇ ਵਿਚ, ਦਰਿਆ ਦੇ ਵਿਚ, ਨਹਿਰ ਦੇ ਵਿਚ ਤੁਸੀਂ ਇੱਕ ਰਤੀ ਜੀ ਨਾਲ ਕਿਣਕਾ ਭਾਵ ਰਤੀ ਮਾਸਾ ਕੋਈ ਰੋੜਾ ਉਸ ਪਾਣੀ ਚ ਸੁੱਟ ਦਿਓ, ਸੁੱਟਣ ਦੇ ਨਾਲ ਜਾ ਕੇ ਡੁੱਬ ਜਾਣਾ ਸਾਧ ਸੰਗਤ ਚ ਡੁੱਬ ਜਾਣਾ। ਕਿਣਕਾ ਮਾਤਰ ਹੋ ਗਿਆ ਤੁਹਾਡੇ ਕੋਲ, ਰਤੀ ਜਾਂ ਰੋੜਾ ਹੈ, ਕੋਈ ਲੋਹਾ ਹੈ, ਕੋਈ ਪੱਥਰ ਹੈ, ਉਹ ਪਾਣੀ ਸੁੱਟੋ, ਹੁਣ ਉਦੋਂ ਡੁੱਬ ਜਾਣਾ ਸਾਧ ਸੰਗਤ ਚ। ਕਿਤਨੀ ਕਮਾਲ ਦੀ ਗੱਲ ਜੇ ਪਾਣੀ ਹੈ ਉਹਦੇ ਵਿਚ ਤੁਸੀਂ 40 ਦੀ, 50 ਦੀ, 100 ਦੀ, 100 ਕਿਲੋ ਦੀ, 100 ਕੁਇੰਟਲ ਦੀ ਲੱਕੜ ਸੁੱਟ ਦਿਓ, ਉਹ ਤਰਦੀ ਰਹੇਗੀ ਸਾਧ ਸੰਗਤ ਚ। ਕਿਤਨੀ ਕਮਾਲ ਦੀ ਗੱਲ ਜੇ ਉਹਦਾ ਪਾਣੀ ਹੈ, ਉਹ ਤੁਸੀਂ ਕੁਇੰਟਲ ਦੀ, 2 ਕੁਇੰਟਲ ਦੀ, 10 ਵੀ, 100 ਕੁਇੰਟਲ ਤੁਸੀਂ ਲੱਕੜ ਸੁੱਟ ਦਿਓ, ਉਹ ਤਰੀ ਜਾਣੀ ਹੈ। ਕਿਉਂ ਸਾਧ ਸੰਗਤ ਚ? ਜਿਹੜਾ ਇੱਕ ਕਿਣਕਾ ਮਾਤਰ ਜਦੋਂ ਪੱਥਰ ਸੁੱਟਿਆ ਤਾਂ ਉਹਨੂੰ ਨਾ ਦੀ ਨਾ ਡੁੱਬ ਜਾ, ਤੇ ਉਹ ਕੁਇੰਟਲ ਕੁਇੰਟਲ ਲੱਕੜ ਤਰੀ ਜਾਂਦੀ ਹੈ ਪਾਣੀ ਦੇ ਪਈ, ਕਿਉਂ ਤਰਦੀ ਹੈ ਪਈ? ਕਿਸੇ ਨੇ ਪਾਣੀ ਨੂੰ ਪੁੱਛਿਆ ਇਹ ਕੀ ਗੱਲ ਹੈ, ਤੂੰ ਬੜੀ ਨੀ ਬੇਨੀ ਕਰਨਾ ਪਿਆ, ਰਤੀ ਕੋ ਤੇਰੇ ਚ ਪੱਥਰ ਸੁੱਟ ਦਈਏ ਉਹਦੇ ਡੁੱਬ ਜਾਂਦਾ ਤੇ ਕੁਇੰਟਲਾਂ ਦੇ ਕੁਇੰਟਲ ਲੱਕੜ ਤਰਨ ਲੱਗ ਪੈਂਦੀ ਹੈ, ਇਹਦਾ ਤੁਹਾਨੂੰ ਨੀ ਪਤਾ? ਇਸ ਲੱਕੜ ਦੇ ਮੁੱਢ ਪਾਣੀ ਪਾ ਪਾ ਕੇ ਤੈਨੂੰ ਪਾਲਿਆ ਤੇ ਮੈਂ ਇਹਨੂੰ ਡੁੱਬਾ ਹੁਣ ਸਾਧ ਸੰਗਤ ਚ? ਕਿਤਨਾ ਕਮਾਲ ਚ, ਇਹਦੇ ਮੁੜ ਚ ਪਾ ਪਾ ਕੇ ਮੈਂ ਇਹਨੂੰ ਪਾਲਿਆ ਤੇ ਮੈਂ ਇਹਨੂੰ ਡੋਬਾ, ਮਨੁੱਖ ਇਸ ਨੂੰ ਮਾਫ਼ ਕਰਦਾ? ਮਨੁੱਖ ਸਾਧ ਸੰਗਤ ਚ ਮਨੁੱਖ ਨੀ ਕਿਸੇ ਨੂੰ ਮਾਫ਼ ਕਰਦਾ ਗੁਰੂ ਦੇ ਪਿਆਰੇ। ਕਿੰਨਾ ਪਾਣੀ ਦਾ ਵੱਡਾ ਗੁਣ ਜੇ ਸਾਧ ਸੰਗਤ ਚ। ਕਹਿੰਦੇ ਨੇ ਇਹ ਉਸ ਕਬੀਰ ਨੇ ਆਪਣੇ ਮਨ ਨੂੰ ਢਾਲਦਿਆਂ ਢਾਲਦਿਆਂ ਪਾਣੀ ਦੇ ਬਰਾਬਰ ਹੀ ਕਰਦਾ ਗੁਰੂ ਦੇ ਪਿਆਰਿਓ। ਜਦੋਂ ਪਾਣੀ ਦੇ ਬਰਾਬਰ ਕਰ ਲਿਆ ਨਾ, ਆਕਾਸ਼ਬਾਣੀ ਹੋਈ ਕਬੀਰ ਭਗਵਾਨ ਦੇ, ਇਹ ਤਾਂ ਨੀ ਤੈਨੂੰ ਪ੍ਰਾਪਤੀ ਹੋਣੀ? ਕਹਿੰਦਾ ਕਿਤਨੇ ਕਮਾਲ ਦੀ ਗੱਲ ਹੈ, ਇਹ ਘਰੋੜੇ ਤੋਂ ਆਪਣੇ ਮਨ ਨੂੰ ਢਾਲਦਿਆਂ ਢਾਲਦਿਆਂ ਇਹ ਖੇਹ ਦੀ ਨਿਆਈ ਕੀਤਾ, ਪਾਣੀ ਦੀ ਨਿਆਈ ਕੀਤਾ ਤੇ ਅਜੇ ਵੀ ਪ੍ਰਾਪਤੀ ਨੂੰ, ਇਹ ਕਿਉਂ ਹੁਣ ਇਹ ਕੀ ਗੱਲ ਹੈ? ਕਹਿੰਦੇ ਇਸ ਵਾਸਤੇ ਪਾਣੀ ਵੀ ਦੁਖਦਾਇਕ ਹੈ ਸਾਧ ਸੰਗਤ ਚ। ਕਿਸ ਤਰ੍ਹਾਂ ਦੁਖਦਾਇਕ ਹੈ ਗੁਰੂ ਦੇ ਪਿਆਰੇ? ਜੇ ਤੇ ਹੋਵੇ ਨਾ ਸਰਦੀ ਦਾ ਮੌਸਮ ਤੇ ਤੁਹਾਨੂੰ ਪਾਣੀ ਦਈਏ ਨਾ ਤੱਤਾ ਤੇ ਸੁਖ ਹੁੰਦਾ ਹੈ, ਤੇ ਜੇ ਰਾਜ ਕੇ ਪਾਣੀ ਠੰਡਾ ਦੇ ਦਈਏ ਤੇ ਦੁੱਖ ਮਿਲਦਾ ਨਾ, ਪਾਣੀ ਉਹ ਵੀ ਦੁੱਖ ਦੇ ਗਿਆ। ਜੇ ਗਰਮੀ ਦੀ ਭਾਰਤ ਪਾਣੀ ਗਰਮੀ ਦੇ ਦਈਏ ਤੁਹਾਨੂੰ ਤੇ ਫਿਰ ਤਕਲੀਫ ਹੋਵੇਗੀ, ਦੁਖਦਾਇਕ ਹੋ ਗਿਆ ਨਾ ਪਾਣੀ ਵੀ, ਅਖੇ ਵੀ ਦੁੱਖ ਦਿੰਦਾ। ਕਹਿੰਦੇ ਨੇ ਕਬੀਰ ਪਾਣੀ ਹੁਆ ਤੋ ਕਿਹਾ ਪਿਆ, ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹ ਮਨ, ਇਹ ਕਬੀਰ, ਉਹ ਜਿਸ ਤਰ੍ਹਾਂ ਦਾ ਭਗਵਾਨ ਆਪ ਉਸ ਤਰ੍ਹਾਂ ਦੀ ਬਣ ਜਾਓ ਸਾਧ ਸੰਗਤ ਚ। ਆ ਜੇ ਗੱਲ ਦੇ ਪਿਆਰੇ, ਕਿਉਂ? ਕਹਿੰਦੇ ਨੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਕੱਢ ਵਜੂਦੋਂ ਬਾਹਰ, ਇਹਨਾਂ ਛੱਡਣਾ ਬਹੁਤ ਫਕਰਾਇਆ ਪਈ ਅੱਲਾ ਹੋ ਸਾਧ ਸੰਗਤ ਚ। ਬਸ ਇੰਨੀ ਗੱਲ ਜੇ ਗੁਰੂ ਦੇ ਪਿਆਰੇ, ਇਹਨਾਂ ਨੂੰ ਕੱਢ ਦਿਓ, ਬਸ ਤੁਸੀਂ ਭਗਵਾਨ ਹੋ ਗੁਰੂ ਦੇ ਪਿਆਰੇ, ਬਸ ਹੋਰ ਕੁਛ ਨੀ ਸਾਧ ਸੰਗਤ ਚ। ਇਹ ਹੀ ਆਪਾਂ ਨੂੰ ਖਰਾਬ ਕਰਦੇ ਨੇ ਪਏ ਗੁਰੂ ਦੇ ਪਿਆਰੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਕਹਿੰਦੇ ਨੇ ਪਏ, ਜਦੋਂ ਤੁਸੀਂ ਕਾਮ, ਕ੍ਰੋਧ, ਲੋਭ, ਹੰਕਾਰ ਨੂੰ ਕੱਢ ਦਿਓਗੇ ਨਾ, ਤੇ ਬਸ ਬਾਕੀ ਸਾਰਾ ਭਗਵਾਨ ਹੀ ਰੂਪ ਰਹਿ ਜਾਏਗਾ ਗੁਰੂ ਦੇ ਪਿਆਰੇ। ਇਸ ਵਾਸਤੇ ਕਹਿੰਦੇ ਨੇ ਮਨ ਮੂਰਖ ਉਹਨੂੰ ਕਿਉਂ ਵਿਸਾਰ ਦਿੱਤਾ ਤੂੰ ਸਾਧ ਸੰਗਤ ਚ? ਇਸ ਵਾਸਤੇ ਸਾਰੇ ਸੱਜਣਾਂ ਦੇ ਚਰਨਾਂ ਚ ਬੇਨਤੀ ਹੈ, ਸੱਜਣੋ ਇਸ ਸੰਸਾਰ ਚ ਇਹ ਬੜੀ ਵਧੀਆ ਗੱਲ ਹੈ, ਮੈਂ ਬਹੁਤ ਧਨ ਇਕੱਠਾ ਕਰ ਲਿਆ, ਮੈਂ ਬਹੁਤ ਜਾਇਦਾਦਾਂ ਬਣਾ ਲਈਆਂ ਨੇ, ਮੈਂ ਬਹੁਤ ਬੈਂਕ ਭਰ ਦਿੱਤੇ ਨੇ, ਮੈਂ ਬਹੁਤ ਇਸ ਸੰਸਾਰ ਦੇ ਪਦਾਰਥਾਂ ਦੀ ਬਣਾਵਟ ਕਰ ਦਿੱਤੀ ਹੈ, ਪਰ ਸੱਜਣੋ ਉਸ ਭਗਵਾਨ ਦੀ ਦਰਗਾਹ ਦੇ ਵਿਚ ਕਿਸੇ ਗੱਲ ਦੀ ਪੁੱਛ ਗਿੱਛ ਹੋਣੀ ਨੀ ਸਾਧ ਸੰਗਤ ਚ। ਕਹਿੰਦੇ ਤੂੰ ਬਗੈਰ ਇੱਕ ਭਗਵਾਨ ਦੇ ਨਾਮ ਤੋਂ ਤੇ ਸਤਿਗੁਰੂ ਦੀ ਦਿਆਲਤਾ ਤੋਂ ਬਗੈਰ ਗੁਰੂ ਦੇ ਪਿਆਰੇ। ਇਸ ਵਾਸਤੇ ਆਪਾਂ ਉਸ ਚੀਜ਼ ਦੀ ਉਸ ਚੀਜ਼ ਨੂੰ ਆਪਣੇ ਗ੍ਰਹਿਣ ਕਰਨਾ ਤੇ ਕਹਿੰਦੇ ਨੇ ਮਣਾ ਮੂਰਖਾ ਇਹ ਮਨੋ ਮੂਰਖੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਉਸ ਅਕਾਲ ਪੁਰਖ ਦੇ ਇੰਨੇ ਗੁਣ ਨੂੰ ਕਿਉਂ ਵਿਸਾਰ ਦਿੱਤਾ ਹੈ।
ਮਨੁੱਖ ਕੀ ਟੇਕ ਬਿਰਥੀ ਸਭ ਜਾਨ,
ਉਸ ਭਗਵਾਨ ਨੂੰ ਛੱਡ ਕੇ ਤੇ ਜੀਆਂ ਤੇ ਆਸਰਾ ਤੁਸੀਂ ਤੱਕਦੇ ਹੋ।
ਦੇਵਨ ਕੋ ਏਕ ਭਗਵਾਨ,
ਉਹ ਜਿਹੜਾ ਅਕਾਲ ਪੁਰਖ ਸਾਰਾ ਰੋਜੀ ਦੇਣ ਵਾਲਾ ਹੈ।
ਬਾਰੰਗਾਰ ਗੁਰੂ ਦੇ ਸਿੱਖਿਆ,
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਬਾਰ ਬਾਰ ਇਸ ਮਨੁੱਖੀ ਜਾਮੇ ਨੂੰ ਉਪਦੇਸ਼ ਪੇ ਕਰਦੇ ਹਨ।
ਕਰਤ ਗੀਤ ਗ੍ਰੰਥ ਮੇ ਲਿਖਿਆ,
ਸੱਚੇ ਪਾਤਸ਼ਾਹ ਨੇ ਬੜਾ ਕੁਛ ਲਿਖਿਆ। ਕਹਿੰਦੇ ਨੇ ਬੀਤ ਜੈ ਹੈ ਜਨਮ ਅਕਾਜਰੇ, ਨਿਸ ਦਿਨ ਸੁਨਕੇ ਪ੍ਰਾਣ, ਸਮਝਤ ਨਾ ਰੇ ਅਜਾਣ, ਕਾਲ ਤੋਂ ਪਹੁੰਚਿਓ ਆਣ, ਕਹਾਂ ਜਾਹੈ ਭਾਜਰੇ, ਅਸਥਿਰ ਜੋ ਮਾਨਿਓ ਦੇਹੇ, ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨ ਲਾਜਰੇ। ਓਏ ਮੂਰਖਾਂ ਨੇ ਲੱਜਿਆ, ਕਿਸੇ ਨੂੰ ਆਖੋ ਤੁਸੀਂ ਸਾਧ ਸੰਗਤ ਚ, ਪਰ ਗੁਰਬਾਣੀ ਨੇ ਆ ਦਿੱਤਾ ਗੁਰੂ ਦੇ ਪਿਆਰੇ, ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨੇ ਲਾਜਰੇ, ਰਾਮ ਭਗਤ ਹੀ ਏ ਆਣ, ਛਾੜ ਦੇ ਤੈ ਮਨ ਕੋ ਮਾਣ, ਨਾਨਕ ਜਨ ਇਹ ਬਖਾਣ, ਜਗ ਮੈਂ ਬਿਰਾਜਰੇ ਗੁਰੂ ਦੇ ਪਿਆਰੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸੱਜਣ, ਉਸ ਅਕਾਲ ਪੁਰਖ ਦਾ ਅਰਾਧਨਾ ਕਰੋ, ਸਿਮਰਨ ਕਰੋ ਉਸ ਅਕਾਲ ਪੁਰਖ ਦਾ।
ਆ ਗਿਆ ਜਾ ਕੀ ਬਿਰਛ ਨਾ ਫੇਰੇ,
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨੇ ਭਾਈ ਅਨੋਖ ਸਿੰਘ ਕਿਤਨੇ ਕਮਾਲ ਦੀ ਗੱਲ ਹੈ, ਇਹ ਜਿਹੜੇ ਨੇ ਨਾ ਜੜ ਦਰਖਤ, ਉਹ ਵੀ ਸਤਿਗੁਰ ਦੀ ਆਗਿਆ ਨੀ ਮੋੜਦੇ ਸਾਧ ਸੰਗਤ ਚ। ਮਨੁੱਖ ਭਾਵੇਂ ਨਾ ਮੰਨੇ ਪਰ ਦਰਖਤ ਮੰਨਦੇ ਨੇ ਸਾਧ ਸੰਗਤ ਚ, ਗੱਲ ਇੱਥੇ ਸਤਿਗੁਰੂ ਲਿਆਉਂਦੇ ਨੇ ਪਏ। ਜਿਹੜੇ ਨਾ ਦਰਖਤ ਉਹ ਵੀ ਸਤਿਗੁਰ ਦੀ ਆਗਿਆ ਨਹੀਂ ਮੋੜਦੇ।
ਛਾਏ ਰਹਿਤ ਸਮ ਸਾਂਝ ਸਵੇਰ,
ਜਿਹੜੇ ਦਿਨ ਰਾਤ ਸੰਸਾਰ ਦੇ ਲੋਕਾਂ ਦਾ ਰਾਹੀਆਂ ਮੁਸਾਫਰਾਂ ਦਾ ਭਲਾ ਕਰਦੇ ਨੇ।
ਸ੍ਰੀ ਗੁਰੂ ਨਾਨਕ ਜਹਾਂ ਸੁਖ ਸੋਏ,
ਇਹਦੇ ਤੇ ਥੋੜੀ ਜਿਹੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਸਾਧ ਸੰਗਤ ਚ। ਜਦੋਂ ਸਾਰੇ ਗੱਲ ਪ੍ਰਚਲਿਤ ਹੋ ਗਈ ਨਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਗੱਦੀ ਗੁਰੂ ਅੰਗਦ ਦੇਵ ਨੂੰ ਭਾਈ ਲਹਿਣੀ ਨੂੰ ਦੇਣ ਲੱਗੇ ਨੇ, ਇਹ ਗੱਲ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਵੀ ਸੁਣ ਲਈ, ਤਕਲੀਫ ਹੋਈ ਅੰਦਰ, ਆਪਣੀ ਮਾਤਾ ਸੁਲੱਖਣੀ ਦੇ ਪਾਸ ਚਲੇ ਗਏ। ਕਹਿਣ ਲੱਗੇ ਮਾਤਾ ਜੀ, ਲੋਕੀ ਤੇ ਸ਼ੁਕਰ ਕਰਦੇ ਨੇ ਕਿਸੇ ਦੇ ਧੀਆਂ ਪੁੱਤਰ ਹੋਣ, ਤੇ ਸਾਡੇ ਗੁਰੂ ਨਾਨਕ ਦੇ ਹੈ ਤੇ ਉਹ ਸਾਨੂੰ ਛੱਡ ਕੇ ਤੇ ਗੱਦੀ ਕਿਸੇ ਨੂੰ ਦਿੰਦੇ ਨੇ ਪਏ। ਮਾਤਾ ਨੂੰ ਇਹ ਗੱਲ ਚੰਗੀ ਨਾ ਲੱਗੀ ਸਾਧ ਸੰਗਤ ਚ, ਕਹਿੰਦੇ ਤੇ ਗੱਲ ਮਾੜੀ ਚੰਗੀ ਤੇ ਗੱਲ ਥੋੜੀ ਏ ਭਾਈ, ਪੁੱਤਰ ਇੱਕ ਖਾਲੀ ਰਹਿ ਜਾਣ ਤੇ ਗੱਦੀ ਕੋਈ ਹੋਰ ਲੈ ਜਾਵੇ। ਕਹਿੰਦੇ ਚਲੋ ਪੁੱਤ ਮੈਂ ਚੱਲਦੀ ਹਾਂ ਤੁਹਾਡੇ ਨਾਲ। ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਤੇ ਮਾਤਾ ਸੁਲੱਖਣੀ ਚੱਲ ਪਏ। ਕਹਿੰਦੇ ਸੱਚੇ ਪਾਤਸ਼ਾਹ, ਆਹ ਮੈਂ ਗੱਲ ਸੁਣੀ ਆ ਵੀ ਤੁਸੀਂ ਐਡਾ ਗੁਰਿਆਈ ਦਾ ਤਖ਼ਤ ਹੈ ਨਾ, ਇਹ ਤੁਸੀਂ ਲੈਣੇ ਨੂੰ ਦੇਣ ਲੱਗੇ ਹੋ। ਕਹਿੰਦੇ ਨੇ ਹਾਂ ਸੁਲੱਖਣੀ, ਤਖ਼ਤਾ ਹੀ ਉੱਪਰ ਸੋਭ ਹੈ ਜੋ ਤਖ਼ਤਾ ਲਾਇਕ ਹੋਈ, ਇਹਦੇ ਯੋਗ ਹੈ ਉਹ। ਕਹਿੰਦੇ ਸੱਚੇ ਪਾਤਸ਼ਾਹ, ਸੰਸਾਰ ਦੀ ਮਰਿਆਦਾ ਦਾ ਨੀ ਤੁਹਾਨੂੰ ਪਤਾ, ਇਹ ਕੀ ਸੁਲੱਖਣੀ, ਅਖੇ ਲੋਕੀ ਤੇ ਸ਼ੁਕਰ ਕਰਦੇ ਕਿਸੇ ਦਾ ਕੋਈ ਧੀ ਪੁੱਤਰ ਹੋਵੇ ਤੇ ਇਹਨਾਂ ਪੁੱਤਰਾਂ ਦੇ ਨਾਲ ਹੀ ਸੰਸਾਰ ਸੋਹਣਾ ਲੱਗਦਾ ਪਿਆ। ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ, ਤੇ ਪੁੱਤੀ ਗੰਢ ਪਵੈ ਸੰਸਾਰ। ਪੁੱਤਰਹੀਨ ਗ੍ਰਿਸਤੀ ਹੈ ਐਸੇ ਨੈਣ ਬੈਣ ਬਿਨ ਨਰ ਹੈ ਜੈਸੇ। ਪੁੱਤਰ ਤੋਂ ਬਗੈਰ ਗ੍ਰਿਸਤੀ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਮਨੁੱਖ ਬੜਾ ਸੁੰਦਰ ਹੋਵੇ, ਬੜੀ ਜਵਾਨੀ ਤੋਂ ਅੱਖਾਂ ਹੀ ਨਾ ਹੋਣ ਸਾਧ ਸੰਗਤ ਚ, ਬਸ ਪੁੱਤਰ ਸੰਸਾਰ ਵਿਚ ਪੁੱਤਰ ਤੋਂ ਬਰਾਬਰ ਇਸ ਤਰ੍ਹਾਂ ਦਾ ਮਨੁੱਖ ਗੁਰੂ ਦੇ ਪਿਆਰਿਓ। ਤੀਆ ਪੀਆ ਬਿਨ ਦੇਹ ਜੀਆ ਬਿਨ, ਭਾਵ ਤੀਆ ਪੀਆ ਬਿਨ, ਜਿਸ ਤਰ੍ਹਾਂ ਔਰਤ ਪਤੀ ਤੋਂ ਬਗੈਰ ਅਧੂਰੀ ਹੈ, ਜਿਸ ਤਰ੍ਹਾਂ ਕਿ ਦੇਹ ਹੈ ਇਹ ਸਵਾਸ ਹੀ ਨਾ ਹੁਣ ਸਾਧ ਸੰਗਤ ਚ, ਬੜੀ ਜਵਾਨੀ ਹੈ ਬੜੀ ਸੁੰਦਰਤਾ ਹੈ ਇਹ ਸਵਾਸ ਹੀ ਕੋਈ ਨੀ ਗੁਰੂ ਦੇ ਪਿਆਰਿਓ। ਇਸ ਤਰ੍ਹਾਂ ਸੰਸਾਰ ਪੁੱਤਰ ਤੋਂ ਬਗੈਰ ਹੈ ਗੁਰੂ ਦੇ ਪਿਆਰੇ। ਕਹਿੰਦੇ ਸੱਚੇ ਪਾਤਸ਼ਾਹ, ਲੋਕੀ ਤੇ ਸ਼ੁਕਰ ਕਰਦੇ ਨੇ ਵੀ ਪੁੱਤਰ ਹੋਣ ਤੇ ਤੁਸੀਂ ਗੱਦੀ ਲੈਣੇ, ਪਤਾ ਨੀ ਕਦੋਂ ਕਿੱਥੋਂ ਕੌਣ ਆਇਆ ਤੁਸੀਂ ਗੱਦੀ ਨੂੰ ਦੇ ਛੱਡਣ ਲੱਗੇ ਹੋ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਲੱਖਣੀ ਗੱਲ ਤੇ ਤੇਰੀ ਇਸ ਤਰ੍ਹਾਂ ਦੀ ਹੈ, ਪਰ ਹੁਣ ਮੇਰਾ ਕਹਿਣਾ ਨੀ ਮੰਨਦੇ, ਤੇ ਇਹ ਤੇ ਨਾ ਸਤ ਬਚਨ ਦਾ ਸੌਦਾ ਨਾ ਸੰਸਾਰ ਦੇ ਵਿਚ, ਭਾਵੇਂ ਸੰਸਾਰ ਚ ਕਿਸ ਤਰ੍ਹਾਂ ਗੁਰੂ ਦੇ ਪਿਆਰੇ ਹੋ, ਇਹ ਜਿਤਨਾ ਵੀ ਸੰਸਾਰ ਸੰਬੰਧ ਹੈ ਨਾ ਸਾਰਾ ਬਚਨ ਮਿਲੇਗਾ ਸਾਧ ਸੰਗਤ ਚ। नहीं बचे मिलता भरा भरा निखर जाते ने प्यो पुत्र दूरता ही हो जाती है गुआढ़ी गुआढ़ी दूर दूर हो जाते ने जो बचन ही किसी का मिलता गुरु के प्यारे बचन एक ऐसी चीज है इस वास्ते मेरा बचन ही मानते कहते सचे पातशाह की तुहाडा बचन ही मानते ये गल चलती है ना पई ते गुरु नानक ने अपनी माया खिलार दी सतसंग बहुत सतसंग इकट्ठ हो गया पता नहीं कितों आ गई सारा संकट उदो बड़ा जिम्मे बैठे इस तरह इकट्ठ हो गया कहते ने श्री चंद लक्ष्मी दास बहुत चिर हो गया सत्संग करद्या सिख संगत घर तू आईया ने इन्हों नू भुख त्रेह लगे तो इन्हों को छकाना चाहिए कुछ कहता जी जो थोड़ा यह विचार से तो तुसा पहला दसना सी ना हुण मौके ते की बन सकता है कहते लक्ष्मी दास श्री चंद कुछ वेख वेख लो जो कुछ शख्स हो सकता है अभी हूं कुछ नहीं हो सकता छेती की बन सकता है इस तरह कर फिर किकर है हो सकता है साडे विच कोई सज्जन बैठे ना समझ किकर जिन्हू सूलां जी हुंदियां ने सार संगत च जिहदे तुसीं दातन भी करदे हो आ किकर दा बूटा है ते किकर ते चढ़ जा हां तू ते किकर नूं हलूणा दे चढ़ के ते अहे फिर की होएगा अहे इन्हां दी पंगता लवा देने सारियां दियां जो जो किसी इच्छा होवे ना तो उहदे अगे डिगदा जाएगा कहिंदे है ना छदाइयां वाली गल है किकर ते हलवाई बैठे ने कोई सार संगत च हलवाई बैठे ने कोई अहे चुप लक्ष्मी दास नूं वेख्या लक्ष्मी दास तू किरपा कर फिर ए किकर ते चढ़ के ना हलूने ये सिख संगत थले बैठन गिया जो जो इच्छा डिगदा जाएगा सात संघ च कहिंदा जी उंज मैनू तुसा पछना है ते कोई कुहाड़ी लिया के ना गड्डासी लाके उंज मेरे सिर नूं पछ लो तुसी जे तुसा मैनू मैनू सूले चबाणी ने ते इसे वास्ते संसार दे लोक सानू कोई शदाई कहिंदा कोई कमला कहिंदा कोई पागल कहिंदा जे असी पागलां वाली शदाइयां वाली गल्लां ना करिए ते सानू लोकी शदाई कुराइया क्यों आखण क्यों ये दसो भाई किकर तो कद मिठाई झड़िया ने सात संघ चढ़िया झड़िया ने कित जो सचे पातशाह सुन लिया ने तो सुरखी वालों वेखिया भाई लहने वालों वेख्या सचे पातशाह ने अजे मूह नहीं आखिया इशारा ही किया सात संघ च भाई लहना ना किकर चढ़ गया उन्हें किकर चढ़ना शुरू कर दिता तो गुरु नानक सचे पातशाह सिख संगत ने आख्या सात संघ जी चार छपेरे ना एक किकर दे पंगता ला दियो वह हुक्म हुंदे चार सौ संगत बैठ गई इन्हों भाई लहना चढ़ गया उत्ते चढ़ के ना किकर ते मारिया हलूना भाई साहब भाई संतोख सिंह लिखते ने सात संघ च जिन्हू इच्छा सी ना मैनू लड्डू मिलन मैनू बर्फी मिले मैनू पेड़े मिलन मैनू जलेबियां मिलन मैनू कड़ाह प्रसाद मिले मैनू खीमो दुर्गी उ डिगदी गई सात संघ च डिगदी गुरु के प्यार गुरु नानक कहते सुलखनी तू आने से बचन के बचन तुहाडे मोड़ देने मेरा केड़ा मन देने बचन सात संघ च मैं अर्ज करना पिया सज्जन दरख्त भी नहीं कहना मोड़ दे गुरु का सात संघ च पर मनुख नहीं सह किसी माफ करता गुरु के प्यार सतगुरु राम सिंह सचे पातशाह कहते ने भाई राय भाई अनोख सिंह वेख वो सतगुरु कैसा है जिन्हें दरख्तों के जिन्हें दरख्तों ने आखे लाके दरख्तों ने मिठाइया दे दतिया सात संगत न इस वास्ते तेन असी की कहने संसार के लोगों की कहते हाँ पे
करुए फल गुण मीठे हो
जो आप नानक मते ते गए हो ना कि सात संघ यूपी दे विच है इस स्थान बनिया उथे गुरु नानक सचे पातशाह गए तो उथे रीठे का एक दरख्त सी सात संघ च ओदे थले सचे पातशाह बैठ गए जाके जो बैठ गए मरदाना पातशाह भुख बड़ी लगी है भुख लगी है गुरु नानक सचे पातशाह कहते मरदाना आ फाल है छागला अपनी भुख मिटा ला कहते सचे पातशाह आ रेठा तुम वेंदे कौड़ा यार हुंदा है सात संघ च कहते सचे पातशाह रेठे का दरख्त है ए नहीं मरदाना तू खा खा तू ये बहुत मिठा है बड़ा स्वादल है बचन मन के ना जदों वेख्या ना तो मिठा सात संघ च मिठा गुरु के प्यार ग्रंथाकार महात्मा कहते ने ए आप सजी के समा बने जाके वेखियो कि जाके ओ पेड़ नू दो टाने ने सात संघ च हूं जब मौजूद है गुरु के प्यार है जे सात संघ च एक टाणा इस पासे है एक टाणा इस पासे है जिथे गुरु नानक सचे पातशाह जाके आराम कीता बैठे ना उस टाणे दे फल मिठा है दूजे दे कौड़ा सात संघ च हुण तुसीं जाके वेख सकदे हो गुरु दे प्यारे ਉਹਦਾ ਮਿੱਠਾ ਉਹਦੇ ਫਲ ਮਿੱਠਾ ਹੇਠੇ ਮਿੱਠੇ ਨੇ, ਦੂਜੇ ਦੇ ਅਜੇ ਤੱਕ ਕੌੜੇ ਆਉਂਦੇ ਨੇ ਪੇ। ਇਸ ਵਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਵੇਖੋ ਸਤਿਗੁਰੂ ਦੀ ਕੈਸੀ ਕਿਰਪਾ, ਹੁਣ ਤੱਕ ਤੁਸੀਂ ਜਾ ਕੇ ਵੇਖੋ ਫਲ, ਜਦੋਂ ਫਲ ਲੱਗਦਾ ਉਹ ਮਿੱਠੇ ਲੱਗਦਾ, ਇਸ ਪਾਸੇ ਕੌੜਾ ਇਸ ਪਾਸੇ ਮਿੱਠਾ।
ਚੁਨਾਏ ਸ੍ਰੀ ਗੁਰੂ ਹਰੀਠੇ,
ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਕਹਿ ਕੇ ਉਥੋਂ ਜਿਹੜੇ ਹਰੀਠੇ ਸਨ ਉਹ ਝੂਣੇ ਉਹਨੂੰ ਹਲਾਇਆ ਤੇ ਉਥੋਂ ਮਿੱਠੇ ਰੇਠੇ ਡਿੱਗੇ।
ਬਹੁਤ ਰਸਾਲੇ ਮੀਠੇ,
ਬਹੁਤ ਮਿੱਠੇ ਨੇ, ਰਸਦਾਇਕ ਨੇ ਸਾਧ ਸੰਗਤ ਜੀ।
ਮੈਂ ਪੀ ਕਹਿਤ ਕਵੀ ਚਖ
ਡੀਠੇ, ਭਾਈ ਹਰਮੀਤ ਸਿੰਘ ਕਹਿੰਦੇ ਨੇ ਸੰਤਾਂ ਧਿਆਨ ਸੁੰਗਰਾਂ ਨੂੰ, ਸੰਤ ਜੀ ਮੈਂ ਵੀ ਜਾ ਕੇ ਵੇਖੇ ਨੇ, ਜਾ ਕੇ ਛਕੇ ਨੇ, ਜਾ ਕੇ ਤੇ ਛਾ ਕੇ ਵੇਖਿਆ ਮਿੱਠੇ ਨੇ, ਜਿਵੇਂ ਤੁਸੀਂ ਇਤਿਹਾਸ ਲਿਖ ਦਿੱਤਾ। ਉਸਨੇ ਕਹਿੰਦੇ ਨੇ ਇਹ ਮੈਂ ਵੇਖ ਕੇ ਤੇ ਚਖ ਕੇ ਸਵਾਦ ਵੇਖ ਕੇ ਫੇਰ ਲਿਖਿਆ ਹੈ।
ਮਿੱਠੇ ਚਰਜ ਆਏ ਅਰੀਠੇ,
ਕਿੰਨੀ ਹੈਰਾਨਗੀ ਯਾਰ, ਮਿੱਠਾ ਹੋ ਜਾਣਾ ਸਾਧ ਸੰਗਤ ਚ, ਕਿੰਨੀ ਹੈਰਾਨਗੀ ਦੀ ਗੱਲ ਜੇ।
ਮੇਵਾ ਗਰੀਬ ਦਾ ਵਾ ਕੋਈ,
ਜਦੋਂ ਤੁਸੀਂ ਉਹਨਾਂ ਨੂੰ ਛਕੋਗੇ ਨਾ ਉਹਦੇ ਬਰਾਬਰ ਜਿਹੜਾ ਮੇਵਾ ਆ ਗਰੀਬ ਤੁਸੀਂ ਛਕਦੇ ਉਹਦਾ ਵੀ ਸਵਾਦ ਜਿੰਨਾ ਉਹਨਾਂ ਰੇਠੀਆਂ ਦਾ ਸਵਾਦ ਆਉਂਦਾ ਹੈ।
ਤਾਂ ਕੀ ਸਮ ਸਵਾਦ ਨਹੀਂ ਹੋਈ,
ਉਹਦੇ ਬਰਾਬਰ ਉਹਨਾਂ ਦਾ ਵੀ ਸਵਾਦ ਨੀ ਗਾ ਛਕਣ ਦਾ।
ਐਸਾ ਅੰਮ੍ਰਿਤ ਤੈ ਗੁਰ ਪਾਇਓ,
ਸਤਿਗੁਰ ਐਸੀ ਚੀਜ਼ਾਂ ਜਿਹੜਾ ਉਹਨਾਂ ਚ ਅੰਮ੍ਰਿਤ ਪਾ ਦਿੱਤਾ।
ਬਹੁਤ ਸਦਾ ਇੱਕ ਸੋ ਦਿਸਟਾਇਓ,
ਭਾਵ ਉਦੋਂ ਤੋਂ ਲੈ ਕੇ ਇਸ ਤਰ੍ਹਾਂ ਸਾਸ ਹੀ ਵੇਖਣ ਚ ਤੁਰਿਆ ਹੁੰਦਾ ਹੈ।
ਤਾਂ ਹਿਤ ਸੁਣ ਅਨੋਗ ਸਿੰਘ ਪਾਈ,
ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਅਨੋਗ ਸਿੰਘ ਇਸ ਵਾਸਤੇ ਤੈਨੂੰ ਮੈਂ ਉਪਦੇਸ਼ ਕਰਦਾ ਹਾਂ ਪਿਆ,
ਤੋਹਿਤ ਬਾਣੀ ਜੇ ਮੈਂ ਗਾਈ,
ਤੁਹਾਡਾ ਜਿਹੜਾ ਪ੍ਰਕਰਨ ਉਹ ਚੱਲਦਾ ਪਿਆ। ਜਦੋਂ ਇਹ ਅਗਰਾਹੀ ਕਰਕੇ ਆਏ ਨੇ ਤੇ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਸਾਰੀਆਂ ਬੋਰੀਆਂ ਇੱਕੋ ਜਿਹੀਆਂ ਨੇ, ਤੇ ਕਹਿੰਦਾ ਹਾਂ ਇੱਕੋ ਜਿਹੀਆਂ ਨੇ, ਤੇ ਇਹ ਸਤਿਗੁਰੂ ਰਾਮ ਸਿੰਘ ਕਹਿੰਦੇ ਨੇ ਇਸ ਬੋਰੀ ਦੇ ਵਿੱਚ 1.5 ਰੁਪਏ ਦਾ ਰਸਤ ਘੱਟ ਹੈ, ਤੁਹਾਡਾ ਪ੍ਰਕਿਰਿਆ ਚੱਲਦਾ ਪਿਆ ਸਾਧ ਸੰਗਤ ਚ। ਜਿਹੜਾ ਸਤਿਗੁਰੂ ਅੱਗੇ ਝੂਠ ਬੋਲਿਆ ਗੁਰੂ ਦੇ ਪਿਆਰਿਓ, ਉਹ ਕਹਿੰਦੇ ਨੇ ਭਾਈ ਅਨੋਖ ਸਿੰਘ ਇਹ ਮੈਂ ਤੈਨੂੰ ਸਮਝਾਉਣ ਵਾਸਤੇ ਇਸ ਵਾਸਤੇ ਕਹਿੰਦਾ ਹਾਂ ਪਿਆ।
ਆ ਗਿਆ ਜਾਂ ਕੀ ਤਰੂ ਨਾ ਫੇਰੇ,
ਇਸ ਸਤਿਗੁਰ ਦੀ ਜਿਹੜੇ ਕਿ ਦਰਖਤ ਨੇ ਪੰਛੀ ਨੇ ਉਹ ਵੀ ਹੁਕਮ ਨਹੀਂ ਮੋੜਦੇ।
ਆਜ ਖਰੇ ਬੋਲੋ ਗੁਣ ਹੇਰੇ,
ਸਾਰੇ ਸੰਸਾਰ ਦੇ ਲੋਕ ਵੇਖਦੇ ਨੇ ਪਏ।
ਮਾਨੀ ਜੜ ਬਚਨਾ ਜਿਨ ਕੇਰੇ,
ਜਿਹੜੀ ਜੜ ਚੀਜ਼ ਨਾ ਉਹ ਵੀ ਸਤਿਗੁਰ ਦੇ ਬਚਨਾਂ ਨੂੰ ਸਤਿਗੁਰ ਦੇ ਹੁਕਮ ਨੂੰ ਮੰਨਦੀ ਹੈ।
ਚੈਤਨ ਤੁਮ ਜੋ
ਵਧੇਰੇ, ਬੜੇ ਚੇਤਨ ਹੋ ਤੁਸੀਂ ਤੇ ਸਾਹ ਵਾਲੇ ਹੋ, ਤੁਹਾਨੂੰ ਜਿਆਦਾ ਮੰਨਣਾ ਚਾਹੀਦਾ ਸਾਧ ਸੰਗਤ ਚ। ਜਿਹੜੀ ਜੜ ਚੀਜ਼ ਹੈ ਉਹ ਸਤਿਗੁਰੂ ਦਾ ਬਚਨ ਮੰਨੇ ਤੇ ਅਸੀਂ ਗੁਰੂ ਦੇ ਪਿਆਰੋ ਸਾਰਾ ਕੁਝ ਸਮਝਦੇ, ਫੇਰ ਨਾ ਮੰਨੀਏ ਸਾਧ ਸੰਗਤ ਚ। ਕਿਤਨੀ ਕਮਾਲ ਦੀ ਗੱਲ ਜੇ, ਜਿਹੜੇ ਜੜ ਉਹ ਮੰਨਦੇ, ਤੁਸੀਂ ਚੇਤਨ ਹੋ ਤੁਸੀਂ ਨੀ ਮੰਨਦੇ ਪਏ।
ਚਾਰ ਦਿਨਾਂ ਦੁਨੀਆ ਗੁਜਰਾਨੇ,
ਕਿਉਂਕਿ ਸਤਿਗੁਰ ਦੇ ਬਚਨ ਚ ਬੜਾ ਕੁਛ ਹੈ ਸਾਧ ਸੰਗਤ ਚ। ਕੱਲ ਮੈਨੂੰ ਸੱਜਣਾ ਨੇ ਕੁਛ ਵਚਨ ਕੀਤਾ ਸੀ, ਨਾਲੇ ਮੈਂ ਆਪਣੇ ਐਗਜ਼ਾਮਪਲ ਦੇਣ ਲੱਗਾ, ਨਾਲੇ ਮੈਂ ਉਹਨਾਂ ਦਾ ਮਨ ਦਾ ਮਨੋਰਥ ਸਤਿਗੁਰ ਦੀ ਕਿਰਪਾ ਨਾਲ ਪੂਰਾ ਕਰਨ ਲੱਗਾ। ਸਾਧ ਸੰਗਤ ਚ ਗੋਇੰਦਵਾਲ ਦਾ ਸਥਾਨ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਭਾਗ ਲਾ ਰਹੇ ਨੇ ਸਾਧ ਸੰਗਤ ਚ। ਇੱਕ ਸਿੱਖ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਪਾਸ ਬੁਲਾਇਆ ਵੀ ਆਹ ਗੁਰੂ ਕਾ ਕੰਮ ਹੈ ਤੇ ਜਾ ਕੇ ਗੁਰੂ ਕਾ ਕਾਰ ਕਰ, ਜਿਵੇਂ ਗੁਰੂ ਦੇ ਕੰਮ ਤੁਸੀਂ ਕਰਦੇ ਨੇ ਸਾਧ ਸੰਗਤ ਚ। ਉਸਨੇ ਸੱਤ ਬਚਨ ਆਖਿਆ। ਜਦੋਂ ਗੋਇੰਦਵਾਲ ਸਾਹਿਬ ਤੋਂ ਚੱਲ ਪਿਆ ਤੇ ਸਾਧ ਸੰਗਤ ਜੀ ਅੱਗੇ ਦਰਿਆ ਵਹਿੰਦਾ ਸੀ ਪਿਆ, ਦਰਿਆ ਪਾਰ ਕਰਨ ਦੇ ਵਾਸਤੇ ਆਸਰਾ ਭਾਲਦਾ, ਆਸਰਾ ਭਾਲਦੇ ਭਾਲਦੇ ਕੋਈ ਬੇੜੀ ਸੀ ਉਹਦੇ ਪਾਸ ਚਲਾ ਗਿਆ, ਮਲਾਹ ਨੂੰ ਕਹਿੰਦਾ ਮੈਨੂੰ ਦਰਿਆ ਪਾਰ ਕਰਾ ਦੇ। ਕਹਿੰਦਾ ਸੱਤ ਬਚਨ। ਕਹਿੰਦਾ ਠਹਿਰ ਜਾ, ਜਰਾ ਪੂਰ ਭਰ ਜਾਂਦੇ ਤੇ ਫਿਰ ਆਪਾਂ ਬੇੜੀ ਠੇਲ ਦਿਆਂਗੇ, ਤੋਰ ਦਿਆਂਗੇ ਬੇੜੀ ਨੂੰ। ਕਹਿੰਦਾ ਸੱਤ ਬਚਨ। ਉਹ ਵਿਹਦਿਆਂ ਬੇੜੀ ਭਰ ਗਈ ਸਾਧ ਸੰਗਤ ਚ, ਬੇੜੀ ਤੋਰ ਦਿੱਤੀ। ਜਦੋਂ ਵਿਚਕਾਰ ਦੇ ਕਰਕੇ ਗਏ ਨਾ ਤੇ ਉਹ ਮਲਾਹ ਬੇੜੀ ਨੂੰ ਛੱਡ ਕੇ ਨਾ, ਤੇ ਜਿਸ ਤਰ੍ਹਾਂ ਸੁਣੇ ਨਾ ਕੋਈ ਟਿਕਟਾਂ ਕੱਟਣ ਲੱਗ ਪੈਂਦਾ, ਕੋਈ ਪੈਸੇ ਚਾਰਜ ਕਰਨ ਲੱਗ ਪੈਂਦੇ, ਇਸ ਤਰ੍ਹਾਂ ਮਲਾਹ ਜਸਨ ਉਹ ਪੈਸੇ ਲੈਣ ਲੱਗ ਪਿਆ। ਪੈਸੇ ਲੈਣ ਦੇ ਵਾਸਤੇ ਸਿੱਖ ਦੇ ਕੋਲ ਪਹੁੰਚਿਆ। ਕਹਿੰਦਾ ਵੀ ਸੱਜਣਾ ਇੰਨੀ ਤੇਰੀ ਮਜ਼ਦੂਰੀ ਬਣਦੀ ਏ, ਇੰਨੇ ਮੈਂ ਪੈਸੇ ਲੈਣੇ ਨੇ ਤੈਨੂੰ ਦਰਿਆ ਪਾਰ ਕਰਨ ਦੇ। ਉਹ ਕਹਿੰਦਾ ਵੀ ਸੱਜਣਾ ਮੇਰੇ ਕੋਲ ਤੇ ਇੱਕ ਟਕਾ ਹੈ, ਦੋ ਪੈਸੇ, ਇਹ ਮੈਨੂੰ ਸਤਿਗੁਰ ਦਿੱਤਾ ਤੇ ਮੈਂ ਤੈਨੂੰ ਦੇਣਾ, ਹੁਣ ਮੇਰੇ ਕੋਲ ਪੈਸੇ ਨੇ। ਕਹਿੰਦਾ ਤੈਨੂੰ ਨੀ ਸੀ ਪਤਾ ਮੈਂ ਦਰਿਆ ਪਾਰ ਕਰਨ ਦੇ ਪੈਸੇ ਆਪਣੇ ਕੋਲ ਰੱਖਾਂ, ਮੈਂ ਲੈ ਕੇ ਆਵਾਂ। ਕਹਿੰਦਾ ਬਾਈ ਮੈਨੂੰ ਪਤਾ ਨਹੀਂ ਸੀ ਪਰ ਮੈਂ ਜੋ ਮੈਨੂੰ ਸਤਿਗੁਰੂ ਜੀ ਨੇ ਦਿੱਤਾ ਹੈ ਮੈਂ ਉਹ ਹੀ ਲੈ ਕੇ ਆ ਗਿਆ ਤੇ ਮੈਂ ਤੇਰੀ ਬੇੜੀ ਤੇ ਬੈਠ ਗਿਆ ਤੇ ਜੇ ਮੇਰੇ ਕੋਲ ਘੱਟ ਹੈ ਤੇ ਚਲੋ ਗੁਰੂ ਦਾ ਕੰਮ ਹੈ ਸਾਧਸੰਗ ਕਬ ਤੂੰ ਮੈਨੂੰ ਮਾਫ਼ ਕਰ ਦੇ ਸਾਧਸੰਗ ਚ ਕਹਿੰਦਾ ਜੇ ਮੈਂ ਇਸ ਤਰ੍ਹਾਂ ਗੁਰੂ ਦਾ ਕੰਮ ਸਮਝ ਕੇ ਮਾਫ਼ ਕਰਨ ਲੱਗਾ ਤੇ ਇੱਥੇ ਤਾਂ ਤੁਰੇ ਰਹਿੰਦੇ ਨੇ ਸਾਰੇ ਹੀ ਤੇ ਮੈਂ ਇਸ ਤਰ੍ਹਾਂ ਸਾਰਾ ਮਾਫ਼ ਕਰੀ ਜਾਵਾਂ ਕਰਾਂਗਾ ਮੇਰਾ ਕੰਮ ਕਿਵੇਂ ਚੱਲੇਗਾ ਭਾਵ ਅਸੀਂ ਨਾ ਕ੍ਰੋਧ ਉਹ ਵੱਧਦਾ ਗਿਆ ਸਾਧਸੰਗ ਚ ਜਦੋਂ ਵਾਦ ਵਿਵਾਦ ਹੁੰਦਾ ਗਿਆ ਕ੍ਰੋਧ ਵੱਧਦਾ ਗਿਆ ਅਖੀਰ ਨੂੰ ਇਤਿਹਾਸਕਾਰ ਕਹਿੰਦਾ ਇਥੋਂ ਤੱਕ ਗੱਲ ਅੱਬੜ ਗਈ ਇੰਨਾ ਮਨ ਚ ਕ੍ਰੋਧ ਆ ਗਿਆ ਕਿਉਂਕਿ ਕਾਲ ਕੂਟ ਅਰ ਕ੍ਰੋਧ ਮੇ ਵੱਡੋ ਅੰਤਰੋ ਆਹੇ ਕ੍ਰੋਧ ਨਜ਼ਰ ਸਹਿ ਕੋਨ ਹੈ ਵੇਖਣਾ ਸਵਾਸਹਿ ਦਾਹੇ ਕਹਿੰਦੇ ਨੇ ਕ੍ਰੋਧ ਦੇ ਵਿਚ ਤੇ ਯਹਿਰ ਚ ਬੜਾ ਫਰਕ ਹੈ ਸਾਧਸੰਗ ਚ ਧਿਆਨ ਦਿਓ ਜੀ ਮੇਰੀ ਗੱਲ ਦਾ ਕ੍ਰੋਧ ਵਿਚ ਤੇ ਯਹਿਰ ਵਿਚ ਬੜਾ ਫਰਕ ਹੈ ਚੰਗਾ ਕਿਹੜਾ ਇਸ ਕ੍ਰੋਧ ਨਾਲੋਂ ਯਹਿਰ ਚੰਗਾ ਸਾਧਸੰਗ ਚ ਸ਼ੰਕਾਵਾਦੀ ਕਹਿੰਦੇ ਕਿਉਂ ਮਹਾਤਮਾ ਕਹਿੰਦੇ ਨੇ ਤੁਸੀਂ ਤੋਲਾ ਛਟਾਕੀ ਦੋ ਸ਼ਟਾਕਾਂ ਪਾਇਆ ਯਹਿਰ ਲੈ ਕੇ ਵਿਖ ਲੈ ਕੇ ਇੱਕ ਭਾਂਡੇ ਵਿਚ ਪਾ ਦਿਓ ਸਾਧਸੰਗ ਚ ਉਸ ਭਾਂਡੇ ਦੇ ਵਿਚ ਉਹਨੂੰ ਦਿਹਾੜੀ ਦੋ ਦਿਹਾੜੀਆਂ ਚਾਰ ਦਿਹਾੜੀਆਂ ਮਹੀਨਾ ਦੋ ਮਹੀਨੇ ਛੇ ਮਹੀਨੇ ਪਿਆਰਾਂ ਦੇ ਉਹਨੂੰ ਕੁਛ ਨਹੀਂ ਆਉਂਦਾ ਉਸ ਭਾਂਡੇ ਨੂੰ ਸਾਧਸੰਗ ਚ ਉਹ ਪਿਆਰ ਹੈਗਾ ਉਸੇ ਤਰ੍ਹਾਂ ਹੀ ਪਰ ਜਿਸ ਸਰੀਰ ਉਪੀ ਕ੍ਰੋਧ ਪੈ ਗਿਆ ਨਾ ਇਹਨੇ ਪਹਿਲਾਂ ਆਪ ਸੜਨਾ ਤੇ ਫਿਰ ਸੜਿਆ ਭਜਨ ਕਰਨ ਅਗਲੇ ਨੂੰ ਸਾੜ ਦੇਣਾ ਸਾਧਸੰਗ ਚ ਕ੍ਰੋਧ ਇੱਕ ਐਸੀ ਚੀਜ਼ ਹੈ ਗੁਰੂ ਦੇ ਪਿਆਰੇ ਯਾਰ ਨਾਲ ਭੈੜਾ ਕ੍ਰੋਧ ਗੁਰੂ ਦੇ ਪਿਆਰੇ ਪਹਿਲਾਂ ਆਪ ਸੜੇਗਾ ਫਿਰ ਕੁਬਚਨ ਕਰੇਗਾ ਅਗਲੇ ਨੂੰ ਸਾੜਨਾ ਸ਼ੁਰੂ ਕਰ ਦੇਵੇਗਾ ਜਦੋਂ ਇੰਨਾ ਕ੍ਰੋਧ ਚੜ ਗਿਆ ਨਾ ਉਹਨੇ ਮਾਰਿਆ ਪਵਾ ਕੇ ਬਿੜ ਚੋ ਸਿੱਖ ਨੂੰ ਪਾਣੀ ਚ ਸਾਧਸੰਗ ਚ ਸਿੱਖ ਡੁੱਬਣ ਲੱਗਾ ਜਦੋਂ ਡੁੱਬਦਾ ਨਾ ਕਹਿੰਦਾ ਮਾੜਾ ਕੀਤਾ ਤੂੰ ਮੈਂ ਤੇ ਗੁਰੂ ਦਾ ਕੰਮ ਕਰਦਾ ਸਾਂ ਪਿਆ ਜੇ ਮੇਰਾ ਗੁਰੂ ਕਿਤੇ ਇੱਥੇ ਮੈਨੂੰ ਵੇਖਦਾ ਹੋਵੇ ਨਾ ਤੇ ਤੈਨੂੰ ਮੈਂ ਕੱਚੇ ਨੂੰ ਨਾ ਚੱਕ ਮਾਰ ਮਾਰ ਕੇ ਖਾਵਾਂ ਤੈਨੂੰ ਸਾਧਸੰਗ ਚ ਜਿਹੜਾ ਤੂੰ ਮੈਨੂੰ ਨਾ ਹੁਣ ਪਾਣੀ ਦੇ ਵਿਚ ਜਿਵੇਂ ਡੁੱਬਦਾ ਨਾ ਪਿਆ ਉਹਦੇ ਅੰਦਰੋਂ ਹਵਾੜ ਨਿਕਲਦੀ ਪਈ ਸਾਧਸੰਗ ਚ ਅਖੀਰ ਨੂੰ ਸਿੱਖ ਦੀ ਮੌਤ ਹੋ ਗਈ ਗੁਰੂ ਦੇ ਪਿਆਰੇ ਗ੍ਰੰਥਾਕਾਰ ਮਹਾਤਮਾ ਕਹਿੰਦੇ ਨੇ ਗੁਰੂ ਅਮਰ ਦਾ ਸੱਚੇ ਪਾਤਸ਼ਾਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੀਂ ਪਾਤਸ਼ਾਹੀ ਸਾਧਸੰਗ ਚ ਇਹਨਾਂ ਦਾ ਸਮਾਂ ਆ ਗਿਆ ਗੱਦੀ ਤੇ ਬੈਠ ਗਏ ਕਾਬਲ ਤੋਂ ਸੰਗਤਾਂ ਆਈਆਂ ਸਾਧਸੰਗ ਚ ਜਦੋਂ ਕਾਬਲ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ ਨਾ ਤੇ ਉਹ ਗੋਇੰਦਵਾਲ ਸਾਹਿਬ ਆਈਆਂ ਤੇ ਉਹਨਾਂ ਨੇ ਵੇਖਿਆ ਭਈ ਸੱਚੇ ਦਰਸ਼ਨ ਕਰਨ ਵਾਸਤੇ ਤੇ ਇੱਕ ਸਿੱਖ ਕਹਿੰਦਾ ਭਈ ਤੁਸੀਂ ਇਸ਼ਨਾਨਪਣ ਕਰੋ ਤੇ ਮੈਂ ਜਾ ਕੇ ਵੇਖ ਆਵਾਂ ਸੱਚੇ ਪਾਤਸ਼ਾਹ ਆਸਨ ਤੇ ਨੀ ਆਪਣੇ ਤੇ ਪਰ ਸਾਧਸੰਗ ਦੇ ਵਿਚ ਹੀ ਨੇ ਕਹਿੰਦੇ ਸੱਤ ਬਚਨ ਕੁਝ ਸਿੱਖ ਸੰਗਤਾਂ ਇਸ਼ਨਾਨ ਕਰਨ ਲੱਗ ਪਈਆਂ ਉਹ ਜੇ ਇੱਕ ਸਿੱਖ ਸੀ ਨਾ ਆਗੂ ਉਹ ਗਾਂਹ ਚੱਲ ਪਿਆ ਸਾਧਸੰਗ ਚ ਜਦੋਂ ਉਸਨੇ ਜਾ ਕੇ ਵੇਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਚ ਬੈਠੇ ਨੇ ਇੱਕ ਹੱਥ ਦੇ ਵਿਚ ਨਾ ਕਬੂਤਰ ਫੜਿਆ ਸਾਧਸੰਗ ਚ ਖੱਬੇ ਹੱਥ ਦੇ ਵਿਚ ਸੱਜੇ ਹੱਥ ਚ ਨਾ ਬਾਜ ਫੜਿਆ ਉਹ ਜਦੋਂ ਬਾਜ ਆ ਨਾ ਉਹਨੂੰ ਬਾਜ ਨੂੰ ਛੱਡਦੇ ਨੇ ਨਾ ਤੇ ਕਬੂਤਰ ਨੂੰ ਜਾ ਕੇ ਨਾ ਉਹ ਮਾਰਦਾ ਚੱਕ ਜਾ ਕੇ ਸਾਧਸੰਗ ਚ ਉਹਦੀ ਬੋਟੀ ਲਾ ਲੈਂਦਾ ਬੋਟੀ ਲਾ ਕੇ ਨਾ ਜਦੋਂ ਉਹਨੂੰ ਚੰਗੀ ਤਰ੍ਹਾਂ ਖਾ ਲੈਂਦਾ ਨੰਘਾ ਲੈਂਦਾ ਨਾ ਸੱਚੇ ਪਾਤਸ਼ਾਹ ਫਿਰ ਉਹਦੀ ਡੋਰ ਢਿੱਲੀ ਕਰ ਦਿੰਦੇ ਨੇ ਉਹ ਫਿਰ ਜਾ ਕੇ ਉਹਨੂੰ ਚੱਕ ਮਾਰਦਾ ਸੱਚੇ ਪਾਤਸ਼ਾਹ ਜਿਉਂ ਜਿਉਂ ਉਹ ਕਬੂਤਰ ਨੂੰ ਚੱਕ ਮਾਰਦਾ ਨਾ ਉਹ ਖੂਨ ਨਾ ਸੱਚੇ ਪਾਤਸ਼ਾਹ ਬਾਹਾਂ ਦੇ ਬਸਤਰਾਂ ਤੇ ਆਈ ਜਾਂਦਾ ਸਾਧਸੰਗ ਚ ਇਹ ਜਿਹੜੀ ਸੰਗਤ ਆਈ ਸੀ ਕਹਿੰਦੇ ਬੜੇ ਕਮਾਲ ਦੀ ਗੱਲ ਹੈ ਸਾਡੇ ਨਾਲ ਕਈ ਤਰ੍ਹਾਂ ਤਰ੍ਹਾਂ ਦੀ ਸੰਗਤ ਆਈ ਹੈ ਉਹ ਜਦੋਂ ਆ ਕੇ ਵੇਖਣਗੇ ਵੀ ਗੁਰੂ ਨਾਨਕ ਦੀ ਗੱਦੀ ਦਾ ਇਹ ਹਾਲ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਇਹ ਸਿੱਖ ਸੰਗਤਾਂ ਦੇ ਸਾਹਮਣੇ ਬਹਿ ਬਹਿ ਕੇ ਇਸ ਬਾਜ ਦੇ ਕੋਲੋਂ ਕਬੂਤਰ ਦਾ ਮਾਸ ਤੁੜਾਉਂਦੇ ਹੈ ਤੇ ਲੋਕੀ ਕੀ ਆਖਣਗੇ ਇਹ ਤੇ ਅਸੀਂ ਕਹਿੰਦੇ ਵੀ ਗੱਦੀ ਬੜਾ ਦਇਆ ਵਾਲੀ ਹੈ ਬੜੀ ਰਹਿਮ ਵਾਲੀ ਹੈ ਤੇ ਇਹ ਇਸ ਤਰ੍ਹਾਂ ਕਰਦੇ ਨੇ ਪਏ ਮਨ ਖਰਾਬ ਹੋ ਗਿਆ ਸਾਧਸੰਗ ਚ ਇਹਨੂੰ ਨੇ ਸਿੱਖ ਸੰਗਤਾਂ ਸਾਰੀਆਂ ਆ ਗਈਆਂ ਆ ਕੇ ਬੈਠੇ ਨਾ ਤੇ ਵੇਖਿਆ ਸੱਚੇ ਪਾਤਸ਼ਾਹ ਦੇ ਬਸਤਰ ਜਿਹੜੇ ਸੀ ਨਾ ਉਹ ਵੀ ਕਬੂਤਰ ਦੇ ਖੂਨ ਦੇ ਨਾਲ ਭਰੇ ਤੇ ਜਿਹੜਾ ਖੂਨ ਸੀ ਉਹ ਵੀ ਜਾਂਦਾ ਪਿਆ ਬਾਹਾਂ ਨੂੰ ਭਰੀ ਜਾਂਦਾ ਪਿਆ ਤੇ ਕਬੂਤਰ ਨੂੰ ਉਹ ਬਾਜ ਨੂੰ ਛੱਡਦੇ ਨੇ ਉਹ ਜਾ ਕੇ ਬੋਟੀ ਲਾ ਲੈਂਦਾ ਫੇਰ ਖਾ ਲੈਂਦਾ ਤੇ ਨਘਾ ਲੈਂਦਾ ਉਹ ਫੇਰ ਡੋਰ ਢਿੱਲੀ ਕਰਦੇ ਨੇ ਫਿਰ ਜਾ ਕੇ ਚੱਕ ਮਾਰਦਾ ਸਾਧਸੰਗ ਚ ਉਹ ਜਿਹੜੀ ਕਾਬਲ ਤੋਂ ਸੰਗਤ ਇਸ ਨੇ ਰਹਿ ਨਾ ਸਕੀ ਸਾਧਸੰਗ ਚ ਕਹਿੰਦੇ ਸੱਚੇ ਪਾਤਸ਼ਾਹ ਇਹ ਤੇ ਗੁਰੂ ਨਾਨਕ ਦੀ ਗੱਦੀ ਹੈ ਗੁਰੂ ਨਾਨਕ ਦੀ ਗੱਦੀ ਹੈ ਰਹਿਮ ਦਇਆ ਤਰਸ ਕਰਨ ਵਾਲੀ ਗੱਦੀ ਹੈ ਤੇ ਤੁਸੀਂ ਸਾਹਮਣੇ ਇਸ ਬਾਜ ਦੇ ਕੋਲੋਂ ਕਬੂਤਰ ਨੂੰ ਤੁਰਾ ਤੁਰਾ ਕੇ ਮਰਵਾਣ ਡੇ ਹੋ ਖਵਾਣ ਡੇ ਉਹਨੇ ਸਾਧਸੰਗ ਜੀ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਨੀ ਪਤਾ ਇਸ ਗੱਲ ਦਾ ਮੇਰੀ ਜਾਮਣੀ ਹੈ ਸਾਧਸੰਗ ਜੀ ਕਈ ਸਿੰਘ ਜਦੋਂ ਕੋਈ ਗੁਰੂ ਸਾਹਿਬਾਂ ਦਾ ਕੌਤਕ ਕਰੀਏ ਨਾ, ਇਸੇ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਹੋ। ਜਿਹੜਾ ਗੁਰੂ ਕਹਿੰਦਾ ਨਾ ਉਹ ਤੁਸੀਂ ਕੰਮ ਕਰੋ, ਪਰ ਜਿਹੜਾ ਗੁਰੂ ਕਰਦਾ ਤੁਸੀਂ ਨਾ ਕਰੋ। ਸਾਧ ਸੰਗਤ ਚ ਗੁਰਬਾਣੀ ਕਹਿੰਦੀ ਆ ਭਾਈ ਜਿਹੜਾ ਗੁਰੂ ਕਹਿੰਦਾ ਨਾ ਕੰਮ ਉਹ ਤੁਸੀਂ ਕਰੋ, ਪਰ ਜਿਹੜਾ ਗੁਰੂ ਕਰਦਾ ਨਾ ਤੁਸੀਂ ਨਾ ਕਰੋ। ਸਾਧ ਸੰਗਤ ਚ ਉਹਦਾ ਪਤਾ ਨੀ ਕੀ ਰਿਜਾ ਹੈ। ਕਹਿੰਦੇ ਸਾਧ ਸੰਗਤ ਜੀ ਇਹਦਾ ਇਸ ਤਰ੍ਹਾਂ ਸੀ ਬਚਨ, ਗੁਰੂ ਅਮਰਦਾਸ ਦੇ ਟਾਈਮ ਦੇ ਉੱਤੇ ਇਹ ਜਿਹੜਾ ਨਾ ਬਾਜ ਇਹ ਸਿੱਖ ਸੀ ਸਾਧ ਸੰਗਤ ਚ। ਧਿਆਨ ਦਿਓ ਜੀ ਗੱਲ ਦਾ, ਗੁਰੂ ਅਮਰਦਾਸ ਦੇ ਟਾਈਮ ਦੇ ਛੇਵੀਂ ਪਾਤਸ਼ਾਹ ਦਾ ਟਾਈਮ ਆ ਗਿਆ। ਇਹ ਅਸਾਂ ਭੇਜਿਆ ਸੀ ਕਿਸੇ ਕੰਮ ਕਰਨ ਦੇ ਵਾਸਤੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰੂ ਘਰ ਦੀ ਕਾਰ ਦੇ ਵਾਸਤੇ ਸੇਵਾ ਦੇ ਵਾਸਤੇ ਕਿਸੇ ਭੇਜਿਆ ਸੀ। ਕਿਤੇ ਦਰਿਆ ਪੈਂਦਾ ਸੀ ਤੇ ਜਿਹੜਾ ਕਬੂਤਰ ਨੇ ਮਲਾਹ ਸੀ ਉਦੋਂ ਸਾਧ ਸੰਗਤ ਚ ਇਹਦੀ ਬੇੜੀ ਵਿਚ ਬੈਠ ਗਿਆ। ਜਦੋਂ ਇਹਦੀ ਬੇੜੀ ਚ ਬੈਠ ਗਿਆ ਤੇ ਜਦੋਂ ਗਈ ਨਾ ਬੇੜੀ ਦਰਿਆ ਦੇ ਵਿਚਕਾਰ, ਇਹ ਆਪਣੀ ਮਜ਼ਦੂਰੀ ਮੰਗਣ ਲੱਗਾ। ਇਹ ਸਿੱਖ ਦੇ ਕੋਲ ਇੱਕ ਟਕਾ ਸੀ, ਉਹਨੇ ਆਪਣਾ ਟਕਾ ਜਿਮ ਜਿਮ ਕੱਢ ਕੇ ਦਿੱਤਾ ਵੀ ਗੁਰਮੁਖਾ ਮੇਰੇ ਕੋਲ ਇੰਨਾ ਹੀ ਹੈ। ਇਹ ਨਾ ਸੰਤੁਸ਼ਟ ਹੋਇਆ, ਉਹਨੇ ਬੜਾ ਆਖਿਆ ਵੀ ਮੇਰੇ ਕੋਲ ਪੈਸੇ ਕੋਈ ਨੀ ਗਏ, ਮੈਂ ਲੈ ਕੇ ਨਹੀਂ ਆਇਆ, ਗੁਰੂ ਦਾ ਕੰਮ ਹੈ, ਸਾਧ ਸੰਗਤ ਦਾ ਕੰਮ ਹੈ, ਤੂੰ ਮੈਨੂੰ ਮਾਫ਼ ਕਰ ਦੇ। ਪਰ ਇਸ ਨੇ ਮਾਫ਼ ਨਾ ਕੀਤਾ ਸਾਧ ਸੰਗਤ ਚ। ਅਖੀਰ ਨੂੰ ਇੰਨਾ ਕ੍ਰੋਧ ਆ ਗਿਆ, ਇੰਨਾ ਗੁੱਸਾ ਆ ਗਿਆ, ਇਹਨੇ ਫੜ ਕੇ ਬਿੜੀ ਤੋਂ ਮਾਰਿਆ ਦਰਿਆ ਦੇ ਵਿਚ। ਜਦੋਂ ਇਹ ਸਿੱਖ ਡੁੱਬਣ ਲੱਗਾ ਨਾ ਤੇ ਇਹਨੇ ਆਖਿਆ ਜੇ ਮੇਰਾ ਕਿਤੇ ਗੁਰੂ ਕਿਸ ਵੇਖਦਾ ਹੋਇਆ ਨਾ ਕਿਤੇ, ਤੇ ਜਿਵੇਂ ਤੂੰ ਮੇਰੇ ਨਾਲ ਬੇਨਿਆਈ ਕੀਤੀ ਹੈ ਨਾ, ਇਸ ਤਰ੍ਹਾਂ ਮੈਂ ਤੇਰਾ ਮਾਸ ਤੋੜ ਤੋੜ ਕੇ ਵੱਢ ਵੱਢ ਕੇ ਚੱਕ ਮਾਰ ਮਾਰ ਕੇ ਖਾਵਾਂ। ਸਾਧ ਸੰਗਤ ਜੀ ਉਸੀ ਆਪਣੀ ਜਾਮਣੀ ਪੂਰੀ ਕਰਦੇ ਪਏ ਸਾਧ ਸੰਗਤ ਚ। ਤੁਹਾਡੇ ਮਨ ਚ ਨਫ਼ਰਤ ਹੈ ਕਿਉਂਕਿ ਗੁਰੂ ਸਾਹਿਬ ਕਈ ਤਰ੍ਹਾਂ ਤਰ੍ਹਾਂ ਦੇ ਸ਼ਿਕਾਰ ਖੇਡੇ ਸਾਧ ਸੰਗਤ ਜੀ। ਤੁਸੀਂ ਮੈਂ ਅਰਜ਼ ਕੀਤੀ ਸੀ ਤੁਹਾਨੂੰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੰਦੇੜ ਸਾਹਿਬ ਚਲੇ ਗਏ ਤੇ ਜਿਹੜਾ ਭਾਈ ਮੂਲਾ ਸੀ ਇਹ ਗੁਰੂ ਨਾਨਕ ਦੇ ਟਾਈਮ ਦਾ ਸਿੱਖ ਜੰਮਦਾ ਮਰਦਾ ਜੂਨਾ ਚ ਆਉਂਦਾ ਸਿਆ ਬਣਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਛੱਡਿਆ ਤੀਰ ਉਥੇ ਘਾਇਲ ਕਰ ਦਿੱਤਾ। ਇਹਦੇ ਵਿੱਚੋਂ ਇੱਕ ਜੋਤ ਨਿਕਲੀ, ਜੋਤ ਨਿਕਲਣ ਦੇ ਨਾਲ ਸਾਰੇ ਪ੍ਰਕਾਸ਼ ਹੋ ਗਿਆ। ਸਿੱਖ ਨੇ ਸੱਚੇ ਪਾਤਸ਼ਾਹ ਸ਼ਿਕਾਰ ਤੱਕ ਵੀ ਕਰ ਦੋ, ਭਾਜ ਨਵੀਂ ਸ਼ਿਕਾਰ ਕੀਤੀ, ਅੱਜ ਨਵੀਂ ਗੱਲ ਕੌਤਕ ਵੇਖਿਆ ਤਾਂ ਕਹਿੰਦੇ ਨੇ ਕੀ ਗੱਲ ਹੈ, ਕਹਿੰਦੇ ਇਸ ਨੂੰ ਪੁੱਛ ਲੋ ਸਾਧ ਸੰਗਤ ਚ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜੋਤ ਇਹ ਦਿਵ ਦ੍ਰਿਸ਼ਟੀ, ਇਹਦਾ ਸਿੱਖਾਂ ਦਾ ਸ਼ੰਕਾ ਦੂਰ ਕਰਦੇ ਸਾਧ ਸੰਗਤ ਚ। ਅੱਗੋਂ ਆਵਾਜ਼ ਆਈ ਮੈਂ ਗੁਰੂ ਨਾਨਕ ਦੇ ਟਾਈਮ ਦਾ ਗੁਰੂ ਨਾਨਕ ਦਾ ਸਿੱਖ ਹਾਂ, ਮੇਰਾ ਨਾਂ ਭਾਈ ਮੂਲ ਹੈ। ਇਸ ਵਾਸਤੇ ਮੈਂ ਕਹਿੰਦਾ ਵੀ ਗੁਰੂ ਵਾਲੇ ਬਣ ਕੇ ਤੇ ਗੁਰੂ ਤੋਂ ਬੇਮੁੱਖ ਨਾ ਕਿਤੇ ਹੋ ਜੇ ਸਾਧ ਸੰਗਤ ਚ। ਇਹ ਮੇਰੀ ਜਾਮਣੀ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਦਸਵਾਂ ਜਾਮਾ ਧਾਰਾਂਗਾ ਤੇ ਫਿਰ ਤੇਰੀ ਕਲਿਆਣ ਕਰਾਂਗਾ ਮੈਂ ਸਾਧ ਸੰਗਤ ਚ। ਮੈਂ ਸ਼ੁਕਰ ਕੀਤਾ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੇ ਕਲਿਆਣ ਕਰਦੇ ਨੇ ਤੇ ਮੈਂ ਹੁਣ ਚੱਲਿਆ ਸਵਰਗਾਂ ਨੂੰ, ਮੈਂ ਚੱਲਿਆ ਗੁਰੂ ਦੇ ਪਿਆਰ ਬਿਬਾਨ ਆ ਕੇ ਚੜ੍ਹ ਕੇ ਚਲੇ ਗਏ ਸਾਧ ਸੰਗਤ ਜੀ। ਇਸ ਉਦਾਸ ਪ੍ਰਾਰਥਨਾ ਕਰਦਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਸਾਧ ਸੰਗਤ ਜੀ ਗੁਰੂ ਤੀਸਰੇ ਪਾਤਸ਼ਾਹ ਦੇ ਟਾਈਮ ਤੇ ਸਾਡੀ ਜਾਮਣੀ ਸੀ, ਤੁਸੀਂ ਕੋਈ ਕੰਮ ਕਾਰਜ ਕਰਦੇ ਹੋ ਤੇ ਕੋਈ ਐਸੇ ਨੇ ਕਾਗਜ਼ਾਂ ਰਾਹੀਂ ਅਗਲੇ ਦੇ ਹੱਥ ਵੱਢ ਲੈਂਦੇ ਨੇ, ਭਾਵ ਲਿਖਤ ਪੜਤ ਕਰ ਲੈਂਦੇ ਨੇ, ਤੇ ਕੋਈ ਐਸੇ ਨੇ ਕਹਿੰਦੇ ਚੰਗਾ ਵੇ ਗੁਰੂ ਦੇ ਲੇਖੇ ਮੈਂ ਤੇਰੀ ਮਦਦ ਕਰ ਦੇਣਾ ਸਾਧ ਸੰਗਤ ਚ, ਮੈਂ ਸਤਿਗੁਰੂ ਰਾਮ ਸਿੰਘ ਨੂੰ ਜਾਮਣ ਬਣਾ ਲੈਂਦਾ, ਸਤਿਗੁਰੂ ਜਗਜੀਤ ਸਿੰਘ ਜਾਮਣ ਬਣਾ ਲੈਂਦਾ, ਉਹ ਮੁੱਕਰ ਜਾਂਦਾ ਫਿਰ ਸਾਧ ਸੰਗਤ ਚ। ਜਦੋਂ ਮੁੱਕਰ ਜਾਂਦਾ ਫਿਰ ਗੁਰੂ ਦੇ ਦੁਆਰਾ ਨਾ ਕਿਸੇ ਢੰਗ ਦੇ ਨਾ ਗੁਰੂ ਦੇ ਭਗਤ ਦੁਆਵੇ ਭਾਵੇਂ ਜਾ ਕੇ ਗੁਰੂ ਜਾਮਣ ਇਸ ਗੱਲ ਦਾ ਗੁਰੂ ਸਾਧ ਸੰਗਤ ਜੀ। ਇਸ ਉਦਾਸ ਪ੍ਰਾਰਥਨਾ ਕਰਦਾ ਪਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਜੀ ਉਸ ਤੀਸਰੇ ਜਾਮੇ ਦੇ ਵਿੱਚ ਅਸਾਂ ਦੇ ਨਾਲ ਬਚਨ ਕੀਤਾ ਸੀ, ਉਹ ਜਿਹੜਾ ਭਾਈ ਜੇ ਮੇਰਾ ਗੁਰੂ ਵੇਖਦਾ ਹੋਇਆ ਨਾ ਤੇ ਮੈਂ ਤੇਰਾ ਚੱਕ ਮਾਰ ਮਾਰ ਕੇ ਮਾਸ ਖਾਵਾਂ, ਅਸੀਂ ਉਹਦੀ ਗੱਲ ਪੂਰੀ ਉਹਦਾ ਫੁਰਨਾ ਪੂਰਾ ਕਰਨੇ ਆ ਪਏ ਸਾਧ ਸੰਗਤ ਜੀ। ਇਸ ਵਾਸਤੇ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਐ ਅਨੋਖ ਸਿੰਘ ਉਹ ਜਿਹੜਾ ਸਤਿਗੁਰੂ ਹੈ ਉਹ ਤੇ ਬੜਾ ਬੇਅੰਤ ਹੈ, ਉਹਦੀਆਂ ਤੇ ਜਿਹੜੀਆਂ ਬਚਨ ਨੇ ਉਹ ਜੜ ਚੀਜ਼ਾਂ ਨੇ ਉਹ ਮੰਨਦੀਆਂ ਨੇ ਪਈਆਂ, ਤੁਸੀਂ ਤੇ ਚੇਤਨ ਹੋ ਤੇ ਤੁਸੀਂ ਫੇਰ ਨਹੀਂ ਸਤਿਗੁਰ ਦੇ ਬਚਨ ਮੰਨਦੇ।
ਕਾਲ ਸਦਾ ਸਿਰ ਪਰ ਪਹਿਚਾਨੋ,
ਇਸ ਵਾਸਤੇ ਸੱਜਣੋ ਸਾਰਾ ਤੇ ਕਾਲ ਗੂੰਜਦਾ ਪਿਆ ਸਾਧ ਸੰਗਤ ਚ, ਮੌਤ ਆਉਂਦੀ ਹੈ ਪੀ ਗੁਰੂ ਦੇ ਪਿਆਰੇ, ਪਤਾ ਨੀ ਕਦੋਂ ਉਸ ਮੌਤ ਨੇ ਆ ਕੇ ਝਪਟ ਮਾਰ ਲੈਣੀ ਹੈ।
ਕਾਹਿਤ ਬੁਰੇ ਕਾਮ ਕੋ ਕਰੇ,
ਕਿਉਂ ਬੁਰੇ ਕੰਮ ਕਰਦੇ ਹੋ ਪਏ ਸਾਧ ਸੰਗਤ ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵੀ ਸਾਈਂ ਦਾ ਦਰਬਾਰ। ਸਜਣੋ ਆਪਾਂ ਭੁਲੇਖੇ ਚ ਆਪਾਂ ਸਾਧ ਸੰਗਤ ਚ, ਕਿਉਂਕਿ ਮਰਜ਼ ਕਰਨਾ ਨਾ ਵੀ ਮਨੁੱਖ ਚਾਤਰ ਬੜਾ, ਚਾਤਰ ਕਿਹੜਾ ਬੜਾ ਸਾਧ ਸੰਗਤ ਜੀ। ਜਦੋਂ ਤੇ ਨਾਮ ਜਪਦਾ ਸਤ ਸੰਗਤ ਵਿਚ ਆਉਂਦਾ ਇਸ਼ਨਾਨ ਕਰਦਾ ਦਾਨ ਪੁੰਨ ਕਰਦਾ ਪਾਠ ਪੂਜਾ ਕਰਦਾ ਤੇ ਫਿਰ ਇਸ ਮਨੁੱਖ ਦਾ ਗਿਆਨ ਕਿੱਥੇ ਹੈ ਭਈ ਉਹ ਜਿਹੜਾ ਅਕਾਲ ਪੁਰਖ ਨੇ ਮੇਰੇ ਵੱਲੋਂ ਵਹਿੰਦਾ ਪਿਆ ਐ ਘੜੀਆਂ ਐ ਸਵਾਸ ਆ ਧਨ ਮੇਰਾ ਦਰਗਾਹ ਚ ਲੇਖੇ ਲੱਗਦਾ ਪੈਸਾ ਸੰਗਤ ਚ ਹੁਣ ਸਾਡਾ ਸਭ ਦੇ ਵਿਸ਼ਵਾਸ ਹੈ ਨਾ ਤੁਸੀਂ ਚੱਲ ਕੇ ਆਉਂਦੇ ਹੋ ਆ ਕੇ ਦਾਨ ਪੁੰਨ ਕਰਦੇ ਹੋ ਸਿਮਰਨ ਕਰਦੇ ਹੋ ਤੇ ਸਾਡੇ ਸਾਰਿਆਂ ਦਾ ਵਿਸ਼ਵਾਸ ਹੈ ਵੀ ਆ ਕਦਮ ਆ ਸਵਾਸ ਆ ਸਮਾਂ ਭਗਵਾਨ ਦੀ ਦਰਗਾਹ ਚ ਲਿਖਿਆ ਜਾਂਦਾ ਪਿਆ ਸਾਧ ਸੰਗਤ ਤੇ ਗੱਲ ਬਿਲਕੁਲ ਦਰੁਸਤ ਹੈ ਗੁਰੂ ਜੀ ਕਹਿੰਦੇ ਇਹਨਾਂ ਸ਼ੰਕਾ ਨਹੀਂ ਕਰਨਾ ਸਾਧ ਸੰਗਤ ਚ ਬਿਲਕੁਲ ਦਰੁਸਤ ਹੈ ਸਾਧ ਸੰਗਤ ਚ ਮੈਂ ਚਾਤਰ ਤੇ ਕਿਸੇ ਗੱਲ ਨਹੀਂ ਕਰਨਾ ਪਿਆ ਇਹ ਗੱਲ ਕਰਨਾ ਪਿਆ ਜਦੋਂ ਇਹ ਮਨੁੱਖ ਚੋਰੀ ਕਰਦਾ ਯਾਰੀ ਕਰਦਾ ਹੇਰਾ ਫੇਰੀ ਕਰਦਾ ਵਲ ਛਲ ਕਰਦਾ ਕਪਟ ਕਰਦਾ ਉਦੋਂ ਕਹਿੰਦਾ ਭਗਵਾਨ ਸੌਂ ਗਿਆ ਸਾਧ ਸੰਗਤ ਚ ਕਿਤਨੀ ਕਮਾਲ ਦੀ ਗੱਲ ਜੀ ਬਸ 84 ਲੱਖ ਜੂਨ ਦੇ ਵਿੱਚ ਇੱਕੋ ਇੱਕ ਮਨੁੱਖ ਜੂਨ ਹੈ ਜਿਹੜਾ ਆਪਣਾ ਆਪ ਬੁਰਾ ਕਰਦੀ ਹੈ ਸਾਧ ਸੰਗਤ ਚ ਕੋਈ ਜੂਨ ਬੁਰਾ ਨਹੀਂ ਕਰਦੀ ਆਪਣੇ ਗੁਰੂ ਦੇ ਪਿਆਰੇ ਸਿਰਫ ਮਨੁੱਖ ਆਪਣਾ ਬੁਰਾ ਕਰਦਾ ਗੁਰੂ ਦੇ ਪਿਆਰੇ ਇਸ ਵਾਸਤੇ ਆਪਣੇ ਆਪ ਨੂੰ ਧੋਖਾ ਕਰਨੇ ਆਪੇ ਆਪਣੇ ਆਪ ਨੇ ਸਾਧ ਸੰਗਤ ਚ ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬੁਰੇ ਕੰਮ ਕਾਹਨੂੰ ਕਰਦੇ ਹੋ ਤੁਸੀਂ ਫੇਰ ਕਿਉਂ ਕਰਦੇ ਹੋ ਜਿਨ੍ਹਾਂ ਕੰਮਾਂ ਕਰਕੇ ਉਸ ਦਰਗਾਹ ਦੀ ਵਿੱਚ ਆਪਣੀ ਸ਼ਰਮਿੰਦਗੀ ਪ੍ਰਾਪਤ ਹੋਣੀ ਹੈ ਉਹ ਕਿਉਂ ਕਰਦੇ ਹੋ
ਜੀਵਤ ਛੋੜ ਮੂਏ ਕਿਆ ਸਰੇ
ਜਦੋਂ ਤੁਸੀਂ ਜਿਉਂਦੇ ਨੀ ਕਰਦੇ ਮੋਇਆ ਕੀ ਕਰ ਲੋਗੇ ਸਾਧ ਸੰਗਤ ਚ ਹੁਣ ਤੁਸੀਂ ਜਦੋਂ ਆ ਸਰੀਰ ਚੱਲਦਾ ਪਿਆ ਤੰਦਰੁਸਤੀ ਮਿਲ ਗਈ ਹੈ ਦੇਹ ਦੀ ਅਰੋਗਤਾ ਹੈ ਤੇ ਹੁਣ ਨੀ ਕਰਦੇ ਪਏ ਜਵਾਨੀ ਟਾਈਮ ਤੇ ਬੁਢੇਪੇ ਚ ਕਰ ਲੋਗੇ ਜਾ ਕੇ ਹੋ ਨੀ ਸਕਣਾ ਫਿਰ ਸਾਧ ਸੰਗਤ ਕੁਛ ਨੀ ਬਣ ਸਕਣਾ ਗੁਰੂ ਦੇ ਪਿਆਰੇ ਹੋ
ਮਾਤ ਪਿਤਾ ਸੁਧ ਹਿਤ ਜੋ ਪਾਈ
ਇਹ ਜਿਹੜੇ ਸੰਸਾਰ ਦੇ ਮਾਤਾ ਪਿਤਾ ਪੁੱਤਰ ਭਾਈ ਸੰਸਾਰ ਦੇ ਸੰਬੰਧੀ ਹਨ
ਦਾਦਕ ਨਾਨਕ ਸਸੁਰ ਜਵਾਈ
ਨਾਨਕੇ ਦਾਦਕੇ ਸਹੁਰੇ ਜਵਾਈ ਆਦ
ਮਤਲਬ ਯਾਰੇ ਸਭ ਹਨ ਲਾਈ
ਇਹ ਸਾਰੇ ਗੁਰੂ ਦੇ ਪਿਆਰੇ ਮਤਲਬ ਦੇ ਸੰਬੰਧੀ ਜੇ ਸਾਧ ਸੰਗਤ ਚ ਤੁਸੀਂ ਕਿਤੇ ਤਜਰਬੇ ਕਰਦੇ ਹੋ ਵੇਖਦੇ ਹੋ ਤੁਸੀਂ ਸਾਧ ਸੰਗਤ ਜੀ ਇਹ ਜਿਤਨਾ ਸੰਸਾਰ ਹੈ ਨਾ ਸਾਰਾ ਮਾਇਆ ਦੀ ਜੰਜੀਰ ਚ ਜਕੜਿਆ ਸਾਧ ਸੰਗਤ ਚ ਜਕੜਿਆ ਗੁਰੂ ਦੇ ਪਿਆਰੇ ਪਿਓ ਤੇ ਪੁੱਤਰ ਦਾ ਕਿੱਡਾ ਵਧੀਆ ਰਿਸ਼ਤਾ ਜੇ ਤੇ ਪੁੱਤਰ 4 ਪੈਸੇ ਕਮਾ ਕੇ ਆਪਣੇ ਪਿਤਾ ਦੀ ਤਲੀ ਤੇ ਧਰ ਦੇਵੇ ਤੇ ਪਿਤਾ ਕਹਿੰਦਾ ਮੇਰਾ ਪੁੱਤਰ ਬਹੁਤ ਲਾਇਕ ਬੜਾ ਚੰਗਾ ਮਾਣ ਕਰਦਾ ਤੇ ਜੇ ਉਹੀ ਪੁੱਤਰ ਕੂਤਰਾ ਝੜਾ ਆ ਜਾਵੇ 4 ਪੈਸੇ ਕਮਾ ਕੇ ਨਾ ਤੇ ਕਹਿੰਦਾ ਤੂੰ ਮੇਰੇ ਘਰ ਜੰਮੀ ਕਿਉਂ ਪਿਆ ਸਾਧ ਸੰਗਤ ਚ ਤੂੰ ਜੰਮਦਾ ਕਿਉਂ ਨੀ ਮਰ ਗਿਆ ਪਰ ਹੁਣ ਕੀ ਗੱਲ ਹੈ ਹੁਣ 4 ਪੈਸੇ ਨੀ ਮਿਲਦੇ ਪਏ ਸਾਧ ਸੰਗਤ ਚ ਗੱਲ ਤਾਂ ਸਾਡੇ ਮਾਇਆ ਦਾ ਨਾ ਗੁਰੂ ਦੇ ਪਿਆਰੇ ਕੁਛ ਸੰਸਾਰ ਦੇ ਵਿੱਚ ਸਾਧ ਸੰਗਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਪਏ ਆ ਤੁਸੀਂ ਵੇਖਦੇ ਹੋ ਸੰਸਾਰ ਚ ਮਾਪਿਆਂ ਦਾ ਧੀਆਂ ਦਾ ਕਿੱਡਾ ਵਧੀਆ ਰਿਸ਼ਤਾ ਹੈ ਜੇ ਤੇ ਮਾਪੇ ਆਈ ਧੀ ਦਾ ਮਾਣ ਕਰਨ ਸਤਿਕਾਰ ਕਰਨ ਤੇ ਬੜੇ ਪ੍ਰਸੰਨ ਹੁੰਦੀ ਹੈ ਧੀ ਸਾਧ ਸੰਗਤ ਜੀ ਧੀ ਭੈਣ ਬੜੀ ਪ੍ਰਸੰਨ ਹੁੰਦੀ ਹੈ ਤੇ ਜੇ ਉਹਦਾ ਯਥਾ ਸਤਿਕਾਰ ਨਾ ਕੀਤਾ ਜਾਵੇ ਕਹਿੰਦੀ ਮੈਂ ਕਾਹਨੂੰ ਇੱਥੇ ਆਉਣਾ ਹੁਣ ਮੇਰੇ ਗਏ ਤੇ ਇਸ ਘਰ ਚ ਰਹੀ ਕੱਖ ਨੀ ਸਾਧ ਸੰਗਤ ਚ ਹੁਣ ਗੱਲਾਂ ਚੱਲਦੀਆਂ ਗੁਰੂ ਦੇ ਪਿਆਰੇ ਕਿਉਂਕਿ ਸੰਸਾਰ ਇਸ ਤਰ੍ਹਾਂ ਇਹ ਸਵਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਅਨੋਖ ਸਿੰਘ ਇਹ ਤੇ ਸਾਰਾ ਸੰਸਾਰ ਮਾਇਆ ਦੀ ਜੰਜੀਰ ਵਿੱਚ ਜਕੜਿਆ ਹੋਇਆ ਹੈ
ਅੰਤੇ ਬਿਨ ਗੁਰ ਕੋ ਨਾ ਸਹਾਈ
ਅਖੀਰ ਤੇ ਸਤਿਗੁਰੂ ਹੈ ਗੁਰੂ ਦਾ ਪਿਆਰੋ ਜਿਹੜਾ ਕਿ ਇਸ ਮਨੁੱਖ ਦੀ ਰੱਖਿਆ ਕਰਨੀ ਇਸਦੀ ਸਹਾਇਤਾ ਕਰਨੀ ਹੈ ਮੈਂ ਇੱਥੇ ਆ ਕੇ ਸਮਾਪਤੀ ਕਰਨਾ ਫਰੀਦਾ ਫਰੀਦ ਕਹਿੰਦਾ ਫਰੀਦਾ ਦਰ ਦਰ ਵੇਸੀ ਗਾਖੜੀ ਚੱਲਾ ਦੁਨੀਆ ਭੱਤ ਬਾਨੇ ਉਠਾਈ ਪੋਟਲੀ ਕਿੱਥੇ ਵੰਜਾ ਘੱਤ ਕਿੰਜ ਨਾ ਬੁੱਝੈ ਕਿੰਜ ਨਾ ਸੁੱਝੈ ਦੁਨੀਆ ਗੁੱਝੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਜਾ ਆਏ ਬਾਬਾ ਫਰੀਦ ਕਹਿੰਦਾ ਸੰਸਾਰ ਦੇ ਲੋਕੋ ਮੈਂ ਅੱਜ ਸੀ ਨਾ ਫਕੀਰੀ ਰੂਪੀ ਗੰਢ ਇਹ ਫਕੀਰੀ ਨੂੰ ਆਪਣੇ ਸਿਰ ਤੇ ਧਰ ਲਿਆ ਸਾਧ ਸੰਗਤ ਚ ਸੱਜਣੋ ਹੁਣ ਤੇ ਫਕੀਰੀ ਨੂੰ ਲਾਜ ਲੱਗਦੀ ਹੈ ਗੁਰੂ ਦੇ ਪਿਆਰੇ ਖਤਮ ਹੋ ਗਈ ਸੰਤਪੁਣਾ ਖਤਮ ਹੈ ਸਾਧਪੁਣਾ ਖਤਮ ਹੈ ਸਾਧ ਸੰਗਤ ਚ ਖਤਮ ਹੈ ਗੁਰੂ ਦੇ ਪਿਆਰੇ ਕਹਿੰਦਾ ਦਰਦਰ ਵੇਸੀ ਗਾਖੜੀ ਚੱਲਾ ਦੁਨੀਆ ਭੱਤ ਇੱਕ ਪਾਸੇ ਤੇ ਮੈਂ ਫਕੀਰੀ ਧਾਰਨ ਗਏ ਇੱਕ ਪਾਸੇ ਦੁਨੀਆ ਸਾਧ ਸੰਗਤ ਮੈਂ ਚੱਲਾਂ ਕਿਹਦੇ ਵੱਲ ਜੇ ਤੇ ਫਕੀਰੀ ਨੂੰ ਛੱਡਣਾ ਦੁਨੀਆ ਵੱਲ ਚੱਲਦਾ ਫਿਰ ਫਕੀਰੀ ਨੂੰ ਲਾਜ ਲੱਗਦੀ ਹੈ ਤੇ ਜੇ ਦੁਨੀਆ ਵਾਂਗ ਚੱਲਦਾ ਫਿਰ ਫਕੀਰੀ ਨੂੰ ਲਾਜ ਲੱਗਦੀ ਸਾਧ ਸੰਗਤ ਫਕੀਰੀ ਚ ਫਿਰ ਦੁਨੀਆ ਨੀ ਚੱਲੀ ਚੱਲਦੀ ਸਾਧ ਸੰਗਤ ਕਿੰਜ ਨਾ ਬੁੱਝਿਆ ਕਿੰਜ ਨਾ ਸੁੱਝਿਆ ਮੈਨੂੰ ਕੱਖ ਨੀ ਸਭ ਚੱਲਦਾ ਪਿਆ। ਹੁਣ ਮੈਂ ਕਰਾਂ ਕੀ ਸਤਸੰਗ ਜੀ, ਮੈਂ ਫਕੀਰੀ ਧਾਰਨ ਤੇ ਕਰ ਲਈ ਹੈ, ਗੁਰੂ ਦੀ ਸ਼ਰਨ ਤੇ ਲੈ ਲਈ ਹੈ। ਹੁਣ ਇਹ ਕਿਤੇ ਕਿਤੇ ਨਾ ਜਦੋਂ ਤੁਸੀਂ ਨਾ ਇਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਪਦੇਸ਼ ਪੜੋਗੇ ਨਾ ਕਿਤੇ ਸਤਸੰਗ ਜੀ, ਇੱਕ ਸਮੇਂ ਬੈਠੇ ਸਾਂ ਸ੍ਰੀ ਭੈਣੇ ਸਾਹਿਬ ਹਰਿਮੰਦਰ ਦੇ ਵਿਚ, ਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਤਸੰਗ ਜੀ, ਉਦੋਂ ਤੁਸੀਂ ਨਾਮ ਧਾਰੀ ਅਖਵਾਨ ਦੇ ਹੱਕਦਾਰ ਹੋ ਜਦੋਂ ਸਮਝੋ ਮੇਰੇ ਵਾਸਤੇ ਸਾਰੇ ਮਰ ਗਏ ਤੇ ਮੈਂ ਉਹਨਾਂ ਵਾਸਤੇ ਮਰ ਗਿਆ ਸਤਸੰਗ ਜੀ, ਉਦੋਂ ਨਾਮ ਧਾਰੀ ਅਖਵਾਓਗੇ ਤੁਸੀਂ ਗੁਰੂ ਦੇ ਪਿਆਰੇ ਹੋ, ਸਾਫ ਲਾ ਲਓ ਜੀ ਇਸ ਗੱਲ ਦਾ। ਕਹਿੰਦਾ ਕਿੰਜ ਨਾ ਬੁੱਝਿਆ ਕਿੰਜ ਨਾ ਸੁੱਝਿਆ ਦੁਨੀਆ ਗੁੱਝੀ ਪਾਹੇ। ਬਾਬਾ ਫਰੀਦ ਕਹਿੰਦਾ ਮੈਨੂੰ ਕੋਈ ਸੁੱਝਦਾ ਨਹੀਂ ਪਿਆ, ਮੈਂ ਗੁਰੂ ਦੀ ਸ਼ਰਨ ਆ ਗਿਆ, ਗੁਰੂ ਦੇ ਨਾਲ ਚੱਲਾਂ ਕਿ ਦੁਨੀਆ ਨਾਲ ਚੱਲਾਂ ਸਤਸੰਗ ਚ, ਕਿਹਦੇ ਨਾਲ ਚੱਲਾਂ? ਕਹਿੰਦਾ ਦੁਨੀਆ ਕਿਸ ਤਰ੍ਹਾਂ ਦੀ? ਕਹਿੰਦੇ ਨੇ ਗੁੱਝੀ ਅੱਗ ਹੈ। ਗੁੱਝੀ ਅੱਗ ਪਤਾ ਕਿਹਨੂੰ ਕਹਿੰਦੇ ਨੇ? ਕਿਤੇ ਨਾ ਆਪਾਂ ਜਦੋਂ ਧੂੰਆਂ ਸੇਕੀਏ ਨਾ ਤੇ ਉਹਦੇ ਉੱਤੋਂ ਉੱਤੋਂ ਤੇ ਬੁੱਝ ਥੱਲੇ ਜੇ ਵੇਖੇ ਤਾਂ ਅੱਗ ਨਿਕਲ ਪੈਂਦੀ ਸਤਸੰਗ ਚ। ਇਹ ਸੰਸਾਰ ਵੇਖਣ ਚ ਬੜਾ ਮਿੱਠਾ ਜੇ, ਵਿੱਚ ਯਾਰ ਭਰਿਆ ਦੇ ਸਤਸੰਗ ਚ, ਯਾਰ ਭਰਿਆ ਗੁਰੂ ਦੇ ਪਿਆਰਿਆ। ਕਹਿੰਦੇ ਨੇ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਜਾਂ ਆਹੇ। ਬਾਬਾ ਫਰੀਦ ਕਹਿੰਦਾ ਉਹ ਜੇ ਮੇਰਾ ਮਾਲਕ ਮੇਰਾ ਗੁਰੂ ਮੇਰਾ ਸਤਿਗੁਰ ਰੱਖਿਆ ਨਾ ਕਰਦਾ ਤੇ ਸੰਸਾਰ ਦੀ ਅੱਗ ਚ ਪੈ ਕੇ ਤੇ ਮੈਂ ਸੜ ਜਾਣਾ ਸੀ ਸਤਸੰਗ ਚ, ਸੜ ਜਾਣਾ ਸੀ ਗੁਰੂ ਦੇ ਪਿਆਰਿਆ। ਇਸ ਵਰਦਾਸ ਪ੍ਰਾਰਥਨਾ ਕਰਦਾ ਪਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਸਤਸੰਗ ਜੀ, ਅਖੀਰ ਦੇ ਟਾਈਮ ਤੇ ਇੱਕ ਸਤਿਗੁਰੂ ਨੇ ਸਹਾਇਤਾ ਕਰਨੀ ਹੈ, ਤੁਹਾਡੇ ਸ਼ੁਭ ਕਰਮ ਨੇ ਸਹਾਇਤਾ ਕਰਨੀ ਹੈ, ਆਪਾਂ ਸ਼ੁਭ ਕਰਮ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਅਨੁਸਾਰ ਚੱਲ ਕੇ ਆਪਣੀ ਸੰਸਾਰਿਕ ਜੀਵਨ ਯਾਤਰਾ ਸਫਲ ਕਰੀਏ, ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਾਈ ਅਨੋਖ ਸਿੰਘ ਦੀ ਪ੍ਰਥਾਏ ਸਾਰੇ ਸੰਸਾਰ ਨੂੰ ਉਪਦੇਸ਼ ਕਰਨਗੇ, ਆਪ ਅੱਗੇ ਸਰਵਣ ਕਰੋਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਆਈ ਸਾਸ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ
ਸ਼ੇ ਅਚੁਤ ਹੀ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਬਟੀ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਬਵੀ ਹੇ ਅਪਰੰਪਰ ਹਰ ਹਰੇ ਹੈਪੀ ਹੋਵਣ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਯਾਦਾ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾਨ ਰਾਖੋਈਐ ਗੁਰੂ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਗੁਣ ਦਵਾਦਾਸ ਗੁਰਿੰਦ ਕੋ ਮੇਰੀ
ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਾਹਿਬ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗ ਤੇ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਸ੍ਰੀ ਤੇਗ ਬਹਾਦਰ ਜੀ ਸਿਮਰੀਐ ਕਰਨ ਹੁਣ ਦਵੈ ਜੀ ਧਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਣੀ ਸਹਾਏ ਸਤਿਗੁਰੂ ਬਾਲਕ ਸਿੰਘ ਧਰੋਂ ਦਾ ਮਾਰਗ ਦੀਆ ਬਤਾਏ ਸ੍ਰੀ ਸਤਿਗੁਰੂ ਰਾਮ ਸਿੰਘ ਸਿਮਰੀਆ ਜਿਨ੍ਹਾਂ ਜਮ ਤੋਂ ਲਿਆ ਛਡਾਏ ਜੋਤ ਕਾ ਜਾਮਾ ਸ੍ਰੀ ਸਾਗੁਰੀ ਸਿੰਘ ਸਿਮਰੀਆ ਜਿਨ ਟੁੱਟੀ ਸਿੱਖੀ ਲਈ ਮਿਲਾਏ ਸ੍ਰੀ ਸਾਗੁਰੂ ਪ੍ਰਤਾਪ ਸਿੰਘ ਸਿਮਰੀਆ ਕਲ ਯੁਗ ਵਿਚ ਸੁਚ ਸੁਧ ਨਾਉ ਬਾਣੀ ਦਾ ਪ੍ਰਭਾਤ ਚਲਾਏ ਹਾਜ਼ਰਾ ਹਜ਼ੂਰ ਮਿਹਰਬਾਨ ਬੇਅੰਤ ਪਾਤਸ਼ਾਹ ਸ੍ਰੀ ਸਾਗੁਰੂ ਜਗਜੀਤ ਸਿੰਘ ਜੀ ਸਭ ਥਣੀ ਸਹਾਏ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸ਼ਹੀਦ ਬੋਲ ਕਬੋਲ ਸਹਾਰਿਆ ਸਿੱਖੀ ਸਿਦਕ ਨਿਹਾਰਿਆ ਵੇਖ ਕੇ ਨਿਠ ਕੀਤਾ ਤੇਰੇ ਭਾਣ ਨੂੰ ਮਿੱਠਾ ਕਰਕੇ ਮੰਨਿਆ ਗੁਰੂ ਚਰਨਾਂ ਤੇ ਭਰੋਸਾ ਰੱਖਿਆ ਸਮੂਹ ਸੰਤਾਂ ਮਹਾਤਮਾ ਦੀ ਕਮਾਈ ਦਾ ਧਿਆਨ ਧਰਕੇ ਆਪ ਦਾ ਨਾਮ ਚੇਤਾ ਵੇ ਸੱਚੇ ਪਾਤਸ਼ਾਹ ਜੀ ਸਦਾ ਭੁੱਲਣਹਾਰ ਆਪ ਸਦਾ ਬਖਸ਼ਿੰਦ ਗੁਰੂ ਹੋ ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ ਸਤਿਗੁਰੂ ਚ ਦੇਹ ਕਰਕੇ ਦਿਦਾਰ ਦਿਓ ਗਊ ਤੇ ਗਰੀਬ ਦੇ ਕਸ਼ਟੋਂ ਦੂਰ ਕਰੋ ਧਰਤੀ ਤੇ ਧਰਮ ਰਤਾਓ ਕੁੱਲ ਸ੍ਰਿਸ਼ਟੀ ਤੇਰਾ ਨਾਮ ਜਪੇ ਕੋਈ ਦੁਖੀਆ ਨਾ ਹੋਵੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਡੀ ਪ੍ਰਾਰਥਨਾ ਆਪ ਦੇ ਚਰਨਾਂ ਵਿਚ ਕੇ ਸਾਡਾ ਕਰਮ ਧਰਮ ਬਣਿਆ ਰਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਦੀ ਬਖਸ਼ਿਸ਼ ਦੇ ਨਾਲ ਆਪ ਦੀ ਕਿਰਪਾ ਦੇ ਨਾਲ ਦਰਸ਼ਨਾਂ ਦੇ ਨਿਮਿਤ ਆਪ ਦੀ ਸਾਸ ਨੇ ਆਪ ਦਾ ਪਵਿੱਤਰ ਨਾਮ ਸਿਮਰਨ ਕੀਤਾ ਇਤਿਹਾਸ ਦੇ ਵਿਚਾਰ ਹੀ ਆਪਣਾ ਹਰ ਜਸ ਹੋਇਆ ਹੈ ਘੜੀਆਂ ਸਮਾਂ ਸਵਾਸ ਆਪਣੀ ਦਰਗਾਹ ਚ ਲੇਖੇ ਲਾਉਣਾ ਪੜੇ ਸੁਣੇ ਦਾ ਭਾਵ ਸਾਡੇ ਹਿਰਦੇ ਤੇ ਵਸਾਉਣਾ ਸਮੂਹ ਦੇ ਕਾਰਜ ਰਾਸ ਕਰਨੇ ਪੜਦੇ ਟੱਕਣੇ ਗੁਰਸਿੱਖੀ ਦਾਨ ਬਖਸ਼ਣਾ ਸੱਚੇ ਪਾਤਸ਼ਾਹ ਸਮੂਹ ਸਾਧ ਦੀ ਆਪਣੇ ਮਨ ਦੀ ਭਾਵਨਾ ਪੂਰੀ ਕਰਨੀ ਸੱਚੇ ਪਾਤਸ਼ਾਹ ਜੀ ਸਮੂਹ ਸਾਧ ਸਿੰਘ ਦਾ ਪ੍ਰਾਰਥਨਾ ਸੱਚੇ ਪਾਤਸ਼ਾਹ ਸੇਵਕ ਵੱਲੋਂ ਗੁਪਤ ਅਰਦਾਸ ਸੱਚੇ ਪਾਤਸ਼ਾਹ ਜਿਸ ਭਾਵਨ ਵਾਸਤੇ ਅਰਦਾਸ ਕਰਾਂਦੇ ਨੇ ਮਨ ਭਾਵਨਾ ਪੂਰੀ ਕਰਨੀ ਰੋਗ ਸੋਗ ਕਸ਼ਟ ਮਿਰਤੀ ਕਰਨੀ ਹਰ ਪ੍ਰਕਾਰ ਦੀ ਸਹਾਇਤਾ ਕਰੀ ਸੱਚੇ ਪਾਤਸ਼ਾਹ ਜੀ ਸੇਵਕ ਵੱਲੋਂ ਪ੍ਰਸਾਦ ਹਾਜ਼ਰ ਹੈ ਆਪਣੇ ਦਰ ਤੇ ਪ੍ਰਵਾਨ ਹੋਏ ਆਪ ਜੀ ਨੂੰ ਭੋਗ ਲੱਗੇ ਸੀ ਪ੍ਰਸਾਦ ਤੇ ਸਾਧ ਸੰਗਲੇ ਸੱਚੇ ਪਾਤਸ਼ਾਹ ਆਪਣੀ ਸਾਧ ਸੰਗ ਕੀਤੀ ਸੇਵਾ ਦਰਗਾਹ ਚ ਲੇਖੇ ਲਾਉਣੀ ਮੇਰ ਭਰੇ ਹੱਥ ਰੱਖਣਾ ਭਾਵਨਾ ਪੂਰੀ ਕਰਨੀ ਸੱਚੇ ਪਾਤਸ਼ਾਹ ਹਰਦਸ ਕਰਦਿਆਂ ਮਰਿਆਦਾ ਤੇ ਚੱਲਦਿਆਂ ਸੱਚੇ ਪਾਤਸ਼ਾਹ ਕੋਈ ਕਿਸੇ ਪ੍ਰਕਾਰ ਦੀ ਤੁੱਟ ਜਾਏਗੀ ਤੇ ਬਖਸ਼ਿਸ਼ ਕਰਨੀ ਅਗਲਾ ਸਮਾਂ ਸੁੱਖ ਦਾ ਵਿਦ ਕਰਨਾ ਨਾ ਵਿਸਿਨਾ ਵਿਸਾਰੀ ਸ੍ਰੀ ਸਤਿਗੁਰੂ ਰਾਮ ਸਿਨਮ ਚੜ੍ਹਦੀ ਹੋਵੇ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਪਲਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।